ਸ੍ਰੀ ਗੁਰੂ ਨਾਨਕ ਦੇਵ ਜੀ ਲਾਲੋ ਦੇ ਕੋਠੇ ਦੇ ਬਾਹਰ ਵਾਰ ਧੁੱਪੇ ਬੈਠੇ ਹਨ ਅਤੇ ਪਿਆਰ ਨਜ਼ਰ ਨਾਲ ਤੱਕ ਕੇ ਲਾਲੋ ਨਾਲ ਗੱਲਾਂ ਕਰ ਰਹੇ ਹਨ। ਲਾਲੋ, ਬਈ ਸੱਜਣਾ, ਸੀਂਹ ਵੀ ਡਾਢਾ ਪੈਂਦਾ ਹੈ ਅਤੇ ਦਿਨ ਵੀ ਅੱਗਾਂ ਸੇਕਣ ਦੇ ਅੰਦਰੀ ਬੂਹੇ ਮਾਰ ਕੇ ਬੈਠਣ ਦੇ ਹਨ, ਪਰ ਸਾਡਾ ਚਿੱਤ ਉਦਾਸੀਆਂ ਵਿੱਚ ਹੈ ਅਤੇ ਹੁਣ ਸਾਡੇ ਕੂਚ ਹਨ। ਲਾਲੋ, ਪਾਤਸ਼ਾਹ, ਤੇਰੀਆਂ ਉਦਾਸੀਆਂ ਪ੍ਰੀਤ ਵਾਲਿਆਂ ਨੂੰ ਡਾਢੀਆਂ ਕੱਸਦੀਆਂ ਹਨ, ਪਰ ਬਣੇ ਕੀ? ਪ੍ਰੀਤ ਨਹੀਂ ਤਾਂ ਜਿੰਦ ਨਹੀਂ, ਪ੍ਰੀਤ ਹੈ ਤਾਂ ਵਿਛੋੜਾ ਨਾਲ ਹੈ, ਵਿਛੋੜਾ ਹੈ ਤਾਂ ਕਸਕਾਂ ਅੰਗ ਸੰਗ। ਪਰ ਭਲਾ ਹੋਵੇ ਕਸਕਾਂ ਦਾ, ਵਿਛੜਨ ਤਾਂ ਨਹੀਂ ਦਿੰਦੀਆਂ, ਪ੍ਰੀਤ ਹੋਵੇ ਬੰਦਾ ਜਿਉਂਦਾ ਤਾਂ ਹੋਊ। ਜਿਉਂਦਾ ਲੋੜੀਏ ਚਾਹੇ ਪੀੜਾਂ ਵਾਲੀ ਜਿੰਦ ਹੋਵੇ, ਮੁਰਦਾ ਕੁਝ ਨਾ ਅਤੇ ਮੁਰਦੇ ਦਾ ਆਰਾਮ ਕੁਝ ਨਾ। ਸੁਭਾਨ ਤੇਰੀ ਪ੍ਰੀਤ ਨੂੰ ਪਾਤਸ਼ਾਹ, ਸਵਾਸਥ ਤੇਰੀ ਭਾਉਣੀ ਨੂੰ, ਸਾਨੂੰ ਅਪਣਾਈ ਰੱਖ ਜਿਵੇਂ ਤੇਰੀ ਰਜ਼ਾ। ਗੁਰੂ ਨਾਨਕ, ਲਾਲੋ ਪਿਆਰਿਆ, ਕਿਵੇਂ ਕੀਚੇ? ਕਰਤਾਰ ਠਾਠ ਠੱਟਿਆ ਇਵੇਂ, ਸੰਸਾਰ ਗਿਲਾਣ ਵਿੱਚ ਵਰਤ ਗਿਆ, ਪਿਆਰ ਦੀਆਂ ਤਾਰਾਂ ਟੁੱਟ ਗਈਆਂ, ਲੇਖੇ ਹਿਸਾਬ ਰਹਿ ਗਏ, ਸਰੀਰ ਟੁੱਟੇ ਰਬਾਬ ਹੋ ਗਏ, ਨਾ ਤਾਰ ਨਾ ਤੰਤ। ਮਾਲਕ ਨੂੰ ਮੋਇਆ ਹੋਇਆ ਜੱਗ ਨਹੀਂ ਪਾਉਂਦਾ, ਉਸ ਬਣਾਇਆ ਸੀ ਜਿਉਂਦਾ, ਇਹ ਆਪਣੇ ਕਾਣ ਮੋਇਆ। ਕਰਤਾਰ ਵੱਤ ਜਵਾਇਆ ਲੋੜਦਾ ਏ, ਦੱਸ ਕਿਵੇਂ ਕਰੀਏ? ਹੁਕਮ ਹੈ ਰੂਹ ਫੂਕਣੇ ਦਾ, ਸਿੰਘੀ ਸਾਚ ਵਜਾਉਣ ਦਾ, ਜਵਾਲਣ ਦਾ, ਸੋ ਜਿਵ ਜਿਵ ਹੁਕਮ ਤਿਵੈ ਤਿਵਕਾਰ। ਲਾਲੋ, ਸਿਉਂ ਕੇ ਪਿੰਡ ਵਿੱਚ ਇੱਕ ਜਾਨ ਪਈ ਤੜਫਦੀ ਹੈ। ਲਾਲੋ, ਸਿਉਂਕੇ ਪਿੰਡ ਵਿੱਚ ਇੱਕ ਜਾਨ ਪਈ ਤੜਫਦੀ ਹੈ, ਜੀਵਿਆਂ ਲੋੜਦੀ ਹੈ, ਹੁਕਮ ਹੋਇਆ ਹੈ, ਜਾਓ ਮੇਰੇ ਨਾਮ ਦਾ ਅੰਮ੍ਰਿਤ ਪਿਲਾਓ। ਸੋ ਜਾਣਾ ਹੈ, ਹੁਕਮ ਕਮਾਉਣਾ ਹੈ, ਹੁਕਮ ਨਾਲ ਬੱਝੇ ਰਹਿਣਾ, ਸਾਈਂ ਰੰਗ ਵਿੱਚ ਰੱਤੇ ਰਹਿਣਾ ਹੈ। ਹਾਂ ਲਾਲੋ, ਨਦੀਆਂ ਵਾਹ ਵਿਛੁੰਨਿਆ, ਮੇਲਾ ਸੰਜੋਗੀ ਰਾਮ। ਇਹ ਕਹਿੰਦਿਆਂ ਰੱਬੀ ਨੈਣ ਮੁੰਦੇ ਗਏ, ਇੱਕ ਜਲਾਲ ਚਿਹਰੇ 'ਤੇ ਚਮਕਿਆ। ਲਾਲੋ ਦੇ ਨੈਣ ਕਟੋਰੇ ਜੋ ਡਲ ਡਲ ਕਰ ਰਹੇ ਸਨ ਡੁੱਲ ਪਏ, ਸਿਰ ਕੱਚ ਕੌਲ ਨਿਉ ਗਿਆ, ਚਰਨਾਂ 'ਤੇ ਜਾ ਲੱਗਾ। ਰੱਬੀ ਚਰਨਾਹਟ ਇੱਕ ਅਕਹਿ ਰਸ ਦੀ ਆਈ, ਕਾਂਬਾ ਤੇ ਸਰੂਰ ਹਿਲੋਰੇ ਦੇ ਗਿਆ। ਅਗਲੀ ਪਲ ਵਿੱਚ ਲਾਲੋ ਦੇ ਨੈਣ ਸੜਕ ਵੱਲ ਤੱਕਦੇ ਖੜ੍ਹੇ ਹਨ ਅਤੇ ਰੱਬੀ ਜੋਤ ਸਤਿਗੁਰੂ ਨਾਨਕ ਜੀ ਦੀ ਕੰਢ ਦੇ ਦਰਸ਼ਨ ਹੋ ਰਹੇ ਹਨ ਅਤੇ ਦੇਖਦੇ ਦੇਖਦੇ ਕਲੇਜੇ ਠਾਰਨ ਵਾਲੀ ਕੰਢ ਵੀ ਓਹਲੇ ਹੋ ਗਈ। ਵਗਦੇ ਖੂਹ ਦੀ ਗਾਦੀ 'ਤੇ ਬੈਠਾ ਰੂਪਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ। ਰੂਪਿਆ, ਵਾਹ ਵਾਹ ਰੂਪਿਆ, ਨਿੱਕਿਆਂ ਹੁੰਦਿਆਂ ਵੱਛੇ ਚਾਰੇ ਅਤੇ ਵੱਡੇ ਹੋ ਕੇ ਖੇਤੀਆਂ ਅਤੇ ਪਰਿਵਾਰ, ਹੁਣ ਆਹ ਕੀ ਬਣਿਆ? ਇਹ ਤਣਾਅ ਕਸਮੀ ਖਿੱਚ ਕਿੱਥੋਂ ਆ ਗਈ? ਨਾ ਡਿੱਠਾ ਨਾ ਪਰਸਿਆ, ਨਾ ਸੁਪਨੇ ਨਾ ਜਾਗਦੇ, ਸੁਣ ਸੁਣ ਕੇ ਕਾਲਜਾ ਗੁੰਮ ਲੱਗ ਗਈਆਂ, ਪਰ ਹਾਏ ਮੈਂ ਆਪ ਤਾਂ ਨਹੀਂ ਲਾਈਆਂ, ਇਹ ਲੱਗ ਗਈਆਂ ਜ਼ੋਰੋ ਜ਼ੋਰੀ। ਮਾਮਲੇ 'ਤੇ ਨਿਉਂ ਵੀ ਕਦੇ ਪੁੱਛ ਕੇ ਲੱਗਦੇ ਹਨ ਕਿ ਕਦੇ ਨਿਉਂ ਜ਼ੋਰੀ ਅਤੇ ਮਸਲਤਾਂ ਨਾਲ ਲੱਗਦੇ ਹਨ। ਲੱਗਦੇ ਹਨ ਤਾਂ ਮੱਲੋ ਮੱਲੀ, ਲੱਗ ਗਿਆ ਨਿਉਂ, ਹੁਣ ਕੀ ਬਣਦਾ ਏ? ਬਣ ਗਿਆ ਜੋ ਬਣਨਾ ਸੀ, ਹੋਰ ਬਣ ਤਾਂ ਅਣਬਣ ਗਈਆਂ, ਇੱਕੋ ਬਣਤ ਬਣ ਗਈ। ਰਾਹਾਂ 'ਤੇ ਰਾਹਾਂ ਉੱਤੇ ਗੱਡੇ ਮੇਰੇ ਨੈਣ, ਚਿੜੀ ਫੜਕੇ ਤਾਂ ਤ੍ਰਬਕ ਆ ਗਏ, ਪੈਖੜ ਸੁਣੀ ਤਾਂ ਤ੍ਰਬਕ ਆ ਗਏ, ਪਰਛਾਵਾਂ ਪਿਆ ਤਾਂ ਤ੍ਰਬਕ ਆ ਗਏ, ਆ ਗਏ ਆ ਗਏ ਦੇ ਸੁਪਨੇ, ਆ ਗਏ ਆ ਗਏ ਦੇ ਝੌਲੇ, ਆ ਗਏ ਦੀਆਂ ਬਿੜਕਾਂ, ਆ ਗਏ ਆ ਦੀਆਂ ਸੱਧਰਾਂ ਸਿੱਕਾਂ। ਮੈਨੂੰ ਥਹੁ ਹੋਵੇ ਤਾਂ ਇਹਨਾਂ ਨਿਕਰਮਣ ਪੈਰਾਂ ਨੂੰ ਲੈ ਟੁਰਾਂ, ਮੇਰੇ ਨੈਣ ਖੁੱਲ੍ਹੇ ਹੋਣ ਤਾਂ ਬਿਣ ਪਤੇ ਟੁਰ ਪਵਾਂ, ਜੋ ਆਪੇ ਲੈ ਅਪੜਨਗੇ ਅਤੇ ਅੰਨੇ ਪੈਰਾਂ ਨੂੰ ਟਿਕਾਣੇ ਪਹੁੰਚਾ ਖੜਨਗੇ। ਅੱਜ ਸੌ ਕਿਤੋਂ ਆਉਂਦੀ ਹੈ ਤਾਂ ਕੱਲ੍ਹ ਸੈਂਕੜੇ ਕੋਹਾਂ ਤੋਂ ਜਾ ਸੁੰਦਕ ਨਿਕਲਦੀ ਹੈ। ਹੇ ਕਰਤਾਰ, ਹੇ ਸਿਰਜਣਹਾਰ, ਮੇਰੀ ਮੂਰਖ ਦੀ ਵੀ ਪੁਗਾ, ਇੱਕ ਵੇਰ ਤਾਂ ਨੈਣ ਤਰਾਸਿਆਂ ਵਿੱਚ ਪਿਆਰ ਦੇ ਦੀਦਾਰੇ ਦਾ ਫੇਰਾ ਪੁਆ, ਮੈਂ ਉੱਥੇ ਤੇਰੇ ਰੰਗ ਵੇਖਾਂ ਅਤੇ ਰੰਗ ਵਿੱਚ ਡੋਬਾ ਪਾਵਾਂ। ਹੇ ਸਭ ਥਾਂ ਸੁਣਨ ਵਾਲੇ, ਕਿਸੇ ਦੇ ਸਦਕੇ ਮੇਰੀ ਝੋਲੀ ਖੈਰ ਪਾ, ਮੂਰਖਾਂ ਦਾ ਅੱਲਾ ਬੇਲੀ ਆਖਦੇ ਹਨ, ਹੇ ਮਤਹੀਣਾਂ ਦੇ ਮਾਲਕ ਮੇਰੀ ਆਸ ਪੁਗਾ। ਆਵਾਜ਼ ਆਈ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਰੂਪਾ ਤ੍ਰਬਕ ਕੇ ਆ ਗਏ, ਆ ਗਏ, ਸੱਚਮੁੱਚ ਕਿ ਬਿੜਕਾ ਹੈ, ਮੇਰੇ ਮਨ ਦਾ ਬਿੜਕਾ ਹੈ ਕਿ ਜਾਗਦੇ ਦਾ ਸੁਪਨਾ ਹੈ। ਆ ਗਏ ਹੈ ਕੀਕੂੰ ਪਛਾਣ ਸਾਂ, ਕਦੇ ਦੇਖੇ ਨਹੀਂ, ਹੇ ਨੈਣੋ ਪਛਾਣ ਲੈਣਾ ਹੈ, ਆ ਗਏ। ਆਵਾਜ਼ ਆਈ, ਸਤ ਕਰਤਾਰ। ਖੂਹ ਗਿੜ ਰਿਹਾ ਹੈ, ਬੈਲ ਹੌਲੇ ਹੌਲੇ ਚੱਲ ਰਹੇ ਹਨ, ਪਾਣੀ ਨਿਸਾਰ ਵਿੱਚੋਂ ਆੜ ਵਿੱਚ ਜਾ ਰਿਹਾ ਹੈ। ਰੂਪਾ ਗਾਦੀ ਤੇ ਨੈਣ ਮੀਟੇ ਬੈਠਾ ਕਹਿ ਰਿਹਾ ਹੈ, ਹਾਂ ਫੇਰ ਹੇ ਕਰਤਾਰ ਮਿਹਰ ਕਰ, ਨਿੱਤ ਦੇ ਮੰਗਤੇ ਤੇ ਤਰੁੱਠ ਨਾ ਫੇਰ ਤਰੁੱਠ, ਤੇ ਕਹਿੰਦੇ ਦੇ ਬੰਦ ਨੈਣਾਂ ਵਿੱਚੋਂ ਸ਼ਮਾਂ ਸ਼ਮ ਅਥਰੂ ਵਹਿ ਟੁਰੇ। ਆਵਾਜ਼ ਆਈ, ਸਤ ਕਰਤਾਰ। ਰੂਪ ਬਹਿਬਲ ਹੋ ਆ ਗਏ, ਨੈਣ ਖੋਲ੍ਹੇ ਤਾਂ ਇੱਕ ਖਿੱਚ ਦਾ ਤ੍ਰਿਖਾ ਤਣਕਾ ਵੱਜਾ, ਕਿਸੇ ਪਿਆਰ ਦੇ ਸੋਮੇ ਦੇ ਦਰਸ਼ਨ ਨੈਣਾਂ ਵਿੱਚ ਵੜੇ। ਕਲੇਜੇ ਵਿੱਚ ਉੱਤਰ ਕੇ ਅੰਦਰਲੇ ਦੇ ਅੰਦਰ ਤੱਸ ਗਏ, ਬੇਸੁੱਧ ਹੋ ਟੱਠਾ ਅਤੇ ਦੂਜੀ ਛਿਨ ਕਿਸੇ ਅੰਮ੍ਰਿਤ ਦੇ ਸੋਮੇ ਦੇ ਚਰਨਾਂ 'ਤੇ ਜਾ ਪਿਆ, ਸਿਰ 'ਤੇ ਪਿਆਰ ਦਾ ਹੱਥ ਫਿਰ ਰਿਹਾ ਹੈ ਅਤੇ ਸਤ ਕਰਤਾਰ, ਸਤ ਕਰਤਾਰ ਦੀ ਧੁੰਨ ਪਸਰ ਰਹੀ ਹੈ। ਮਾਨੋ ਹਵਾ ਨੂੰ ਜੀਭ ਲੱਗ ਰਹੀ ਹੈ ਅਤੇ ਸਤ ਕਰਤਾਰ ਦਾ ਸੰਗੀਤ ਮੋਹਲੇ ਤਾਰ ਵੱਸਦੇ ਮੀਂਹ ਵਾਂਗ ਤਕੜੀ ਗੁੰਜਾਰ ਪਾ ਰਿਹਾ ਹੈ। ਸਤਿਗੁਰੂ ਨਾਨਕ ਬਹੁਤ ਪਿਆਰ ਦੇ ਕੇ, ਰੂਪਿਆ ਉੱਠ ਜੀਵਾ ਹੋ, ਸੱਜਣਾ ਉੱਠ ਉਸ ਕਰਤਾਰ ਨਾਲ ਜੁੜ ਜਾ, ਸਾਕਤ ਹੋਣਾ ਭਲਾ ਨਹੀਂ, ਜੁੜਿਆ ਰਹਿਣਾ ਠੀਕ ਹੈ, ਜੁੜੇ ਰਹਿਣ ਲਈ ਰਚਿਆ ਸੀ, ਟੁੱਟਣਾ ਸਾਕਤ ਹੋਣਾ ਕੱਟੇ ਜਾਣਾ ਸਾਡੀ ਭੁੱਲ ਹੈ, ਸਾਡੀ ਮੌਤ ਹੈ, ਜੁੜ ਜੁੜਨਾ ਹਾਂ ਜੀਓ ਉੱਠਣਾ ਹੋ ਸੀ। ਹੁਣ ਰੂਪੇ ਦੇ ਲੂੰ ਲੂੰ ਵਿੱਚ ਵਾਹਿਗੁਰੂ ਦੀ ਚਰਨਾਹਟ ਆ ਗਈ, ਮਾਨੋ ਟੁੱਟਾ ਰਬਾਬ ਕਿਸੇ ਤਾਰਾਂ ਤੰਦਾਂ ਪਾ ਕੇ ਕੱਸ ਦਿੱਤਾ ਹੈ ਅਤੇ ਉਹ ਸੁਰੀਲੀ ਧੁੰਨ ਵਿੱਚ ਵੱਜ ਉੱਠਿਆ ਹੈ। ਸਾਰਾ ਸਰੀਰ ਸੰਗੀਤ ਦਾ ਰੂਪ ਹੋ ਗਿਆ ਹੈ, ਅਹਿੱਲ ਸਰੀਰ ਹੁਸਨ ਦੇ ਸੰਗੀਤ ਵਿੱਚ ਥਰਰ ਥਰਰ ਕਰ ਰਿਹਾ ਹੈ, ਸਮਝ ਨਹੀਂ ਵਰਣਨ ਨਹੀਂ ਪਰ ਰਸ ਭਰਿਆ ਸੰਗੀਤ ਹੋ ਰਿਹਾ ਹੈ। ਇਸ ਤਰ੍ਹਾਂ ਕਿੰਨਾ ਸਮਾਂ ਲੰਘਿਆ। ਆਵਾਜ਼ ਆਈ, ਰੂਪਿਆ ਉੱਠ। ਹਾਂ ਜੀ, ਹੁਣ ਹੋਸ਼ ਫਿਰੀ, ਸਰੀਰਾਂ ਨੂੰ ਸੰਗੀਤ ਬਣਾ ਕੇ ਵਜਾ ਦਿਖਾਉਣ ਵਾਲਾ ਲੂੰ ਲੂੰ ਰਾਗ ਦੀਆਂ ਤੰਤੀਆਂ ਵਾਂਗੂੰ ਖਿੱਚ ਕੇ ਇਲਾਹੀ ਧੁੰਨ ਗੁੰਜਾ ਦੇਣ ਵਾਲਾ ਅਤੇ ਰਾਗ ਰੂਪ ਕਰਕੇ ਜਿਵਾ ਦੇਣ ਵਾਲਾ ਮਾਲਕ ਸੱਦ ਦੇ ਰਿਹਾ ਹੈ। ਰੂਪਾ ਕਿਸੇ ਮਸਤ ਵਾਂਗ ਉੱਠਿਆ, ਅੱਧੇ ਰਸ ਭਰੇ ਨੈਣਾ ਅੱਧੇ ਖੁੱਲ੍ਹੇ ਰਸ ਦਰਸ਼ਨਾਂ ਨੈਣਾ ਨਾਲ ਸਤਿਗੁਰ ਨਾਲ ਤੁਰ ਪਏ। ਅੱਜ ਆਏ? ਹਾਂ ਜੀ ਸਤਿਗੁਰ ਆਏ, ਹਾਂ ਤਰਸ ਰਹੇ ਦੇ ਘਰ ਆਏ, ਘਰ ਜੀ ਉੱਠਿਆ, ਘਰ ਦੇ ਸਾਰੇ ਬੰਦੇ ਜੀ ਉੱਠੇ, ਪਿੰਡ ਵਿੱਚ ਖਬਰ ਹੋਈ, ਪਿਆਸੇ ਆਏ ਜੀਆਦਾਨ ਦਾ ਮੀਂਹ ਵਸਿਆ, ਪਿੰਡ ਜੀ ਉੱਠਿਆ, ਅੱਠ ਦਿਨ ਲੰਘ ਗਏ ਪਿਆਰ ਤੇ ਰੱਬੀ ਰੰਗ ਦੇ ਰੰਗ ਬੱਝਿਆ। ਇੱਕ ਦਿਨ ਤ੍ਰਾਣ ਕਰਤਾ ਜੀ ਬੋਲੇ, ਰੂਪਿਆ ਬਈ ਹੁਣ ਕੂਚ, ਸੱਦ ਕੂਕ ਦੀ ਹੈ ਕੂਚ। ਰੂਪਾ, ਹੇ ਰਜ਼ਾ ਦੇ ਮਾਲਕ, ਰੱਜ ਕੇ ਦਰਸ਼ਨ ਦਿਓ, ਇਹਨਾਂ ਪਿਆਸਿਆਂ ਨੈਣਾਂ ਦੀ ਝੰਡ ਨਹੀਂ ਲੱਥੀ, ਤਿਹਾਏ ਮਨ ਦੀ ਤ੍ਰੇਹ ਨਹੀਂ ਮਿਟੀ। ਤਰੁੱਠੇ ਹੋ ਤਾਂ ਤਰੁੱਠੇ ਰਹੋ, ਵਿਛੋੜਾ ਸੁਣਿਆ ਦੁੱਖ ਖਾਂਦਾ ਹੈ, ਨਜ਼ਰੋਂ ਓਹਲੇ ਹੁੰਦੇ ਸੁਣ ਮਰਦਾ ਹਾਂ, ਧੀਰਜ ਨਹੀਂ ਬੰਨਦਾ ਅੰਦਰਲਾ, ਕਿਉਂ ਜੀਵ ਸਾਂ ਜੀਵਾਲਣ ਹਾਰ। ਦੀਦਾਰ ਦੇ ਕੇ ਕੰਢ ਨਾ ਦਿਖਾਉਣੀ, ਕੰਢ ਨਾ ਦਿਖਾਓ ਤਾਂ ਆਪੇ ਵਿੱਚ ਸਮਾ ਲਓ। ਉਦਾਹਰਣ ਹਾਰ, ਰੂਪਿਆ ਬੱਚਿਆ ਪਿਆਰਿਆ, ਹੁਕਮ ਹੈ ਕੂਚ, ਹੁਕਮ ਹੈ ਪ੍ਰੀਤਮ ਦਾ, ਹੋਰ ਥੈ ਆਲੇਖ ਦੇ ਆਦੇਸ਼ ਜਗਾਉਣ ਦਾ। ਰੂਪਾ, ਮਿਹਰ ਤੇ ਕੋਮਲਤਾ ਦੇ ਗੁਲਾਬ ਜੀ, ਜੰਤੀ ਨੂੰ ਕੀ ਆਖੇ, ਨਾ ਆਖ ਹੁੰਦਾ ਹੈ ਜਾਓ, ਨਾ ਰੋਕ ਹੁੰਦਾ ਹੈ। ਪਾਤਸ਼ਾਹ, ਮੈਂ ਮੂਰਖ ਹਾਂ, ਵਿਛੜਿਆ ਮਰਦਾ ਹਾਂ, ਮੇਰੇ ਵੱਸ ਨਹੀਂ। ਉਦਾਹਰਣ ਹਾਰ, ਰੂਪੇ ਭਾਗ, ਦੁੱਖ ਦੀ ਕੁਰਲਾਹਟ ਦਰਗਾਹ ਪਹੁੰਚੀ ਹੈ, ਕਰਤਾਰ ਦੇ ਦਰਬਾਰ ਕਸ਼ਟ ਦੀ ਪੁਕਾਰ ਅਪੜੀ ਹੈ, ਹੁਕਮ ਹੋਇਆ ਹੈ ਪਹੁੰਚੋ। ਤਰਾਹ ਤਰਾਹ ਦੀ ਸੱਦ ਨੇ ਪਾਉਣ ਵਿੱਚ ਗਮ ਛਾ ਦਿੱਤਾ ਹੈ, ਹਾਏ ਹਾਏ ਦੀ ਧੁਨ ਨੇ ਚਾਨਣੇ ਨੂੰ ਉਦਾਸ ਕਰ ਦਿੱਤਾ ਹੈ। ਵੇਖ, ਧੁੱਪ ਉਦਾਸੀ ਬੋਲੀ ਬੋਲਦੀ ਹੈ, ਵਣ ਉਦਾਸ ਤੇ ਵਣ ਦੇ ਪੰਖੀ ਦਲਗੀਰ। ਹੁਣ ਚੱਲਣਾ ਹੈ ਤੇ ਹੁਕਮ ਕਮਾਉਣਾ ਹੈ, ਤੂੰ ਕਰਤਾਰ ਦੇ ਰੰਗ ਵਿੱਚ ਵਸ, ਜੀਵਾ ਹੋਇਆ ਹੈ ਜੀਵਾ ਰਹੋ, ਤੇਰਾ ਸਰੀਰ ਪਿਆਰੇ ਦੀ ਯਾਦ ਦੇ ਸੰਗੀਤ ਵਿੱਚ ਖਿੱਚ ਵਿੱਚ ਤੇ ਰੱਬੀ ਗੁੰਜਾਰ ਵਿੱਚ ਰਹੇ, ਕਦੇ ਨਾ ਵਿਸਰੇ ਵਾਹਿਗੁਰੂ ਤੇਰੇ ਮਨੋਂ, ਨਾ ਵਿਸਰੇ ਸਭਨਾ ਜੀਆਂ ਕਾ ਇੱਕ ਦਾਤਾ। ਰੂਪਾ, ਮੇਰੇ ਵੱਸ ਨਹੀਂ ਪਾਤਸ਼ਾਹ, ਮੈਂ ਮਰਦਾ ਹਾਂ। ਇਹ ਕਹਿੰਦਾ ਢਹਿ ਪਿਆ ਤੇ ਅੱਖਾਂ ਫਿਰ ਗਈਆਂ। ਰੱਬੀ ਪਿਆਰ ਦੇ ਨਿਚਰ ਚਰ ਰਹੇ ਸੋਮੇ ਨੇ, ਲਹਿ ਲਹਿ ਵਗ ਰਹੇ ਪ੍ਰੇਮ ਚਸ਼ਮੇ ਨੇ ਗਲੇ ਲਾ ਕੇ ਸਿਰ ਤੇ ਪਿਆਰ ਦੇ ਕੇ ਕਿਹਾ, ਰੂਪੇ ਸਾਡਾ ਰਹਿਣਾ ਨਹੀਂ ਹੋਰ, ਨਾਲ ਚੱਲ ਚੱਲ ਕੇ ਤੱਕ ਕਰਤਾਰ ਦੇ ਰੰਗ। ਮਰਦਾਨਿਆ, ਚਾਕਰ ਬਾਬ, ਦੇਖ ਕਰਤਾਰ ਦੇ ਰੰਗ, ਚੱਲ ਦੇਖ ਅਯਾਲੀ ਕਸਾਈ ਹੋ ਚੱਲੇ ਨੀ, ਵਾੜਾਂ ਲਾਵੀ ਬਣ ਲੱਗੀਆਂ ਨੀ, ਪਹਿਰੂਏ ਸੰਦੇਵਾ ਕਢਾ ਰਹੇ ਨੀ। ਨਾਨਕ, ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਇਹ ਕਹਿੰਦਿਆਂ ਇਲਾਹੀ ਜੋਤ ਨਾਲ ਸਦਾ ਜਗਮਗ ਜਗਮਗ ਕਰਨ ਵਾਲੇ ਨੈਣ ਕਿਸੇ ਡਾਢੇ ਤਰਸ ਤੇ ਪਿਆਰ ਨਾਲ ਜਲ ਪੂਰਤ ਹੋ ਗਏ। ਦੋ ਚਾਰ ਟੇਪੇ ਕਿਰੇ ਤੇ ਰੂਪੇ ਦੇ ਹੱਥਾਂ ਤੇ ਪਏ, ਜੋ ਹੱਥ ਕੇ ਚਰਨਾਂ ਤੇ ਟਿਕ ਰਹੇ ਸਨ। ਇੱਕ ਪੁਰਾਣੇ ਮਿਟ ਰਹੇ ਕਬਰਸਤਾਨ ਦੇ ਲਾਗੇ ਬੇਰ ਦੀ ਛਾਵੇਂ ਆ ਕੇ ਪ੍ਰੇਮ ਪੁੰਜ ਜੀ ਬੋਲੇ, ਮਰਦਾਨਿਆ, ਆ ਬੇਰ ਦੀ ਛਾਂ ਠੰਡੀ ਹੈ, ਆ ਬੈਠ ਜਾਈਏ। ਮਰਦਾਨਾ, ਪਾਤਸ਼ਾਹ, ਇਹ ਤਾਂ ਕੋਈ ਪੁਰਾਣੀਆਂ ਕਬਰਾਂ ਦੀ ਜੂਹ ਜਾਪਦੀ ਹੈ, ਕਿਤੇ ਸ਼ਹਿਰ ਚੱਲ ਕੇ ਠਹਿਰੀਏ। ਸਤਿਗੁਰ, ਮਰਦਾਨਿਆ, ਕਰਤਾਰ ਦੀ ਰਜਾ ਇੱਥੇ ਹੈ, ਨੌਕਰੀ ਪਹਿਰਾ ਇੱਥੇ ਹੈ, ਵਸਦੀਆਂ ਤੇ ਉਜਾੜਾਂ ਕਰਤਾਰ ਨਾਲ ਭਰਪੂਰ ਹਨ। ਦੇਖਣਾ ਸਾਰੇ ਦਿਸ ਰਿਹਾ ਹੈ ਪਿਆਰਾ, ਸਾਰੇ ਵਸ ਰਿਹਾ ਪਿਆਰਾ, ਸਾਰੇ ਡੁੱਲ ਡੁੱਲ ਪੈ ਰਿਹਾ ਪਿਆਰਾ। ਹਰੀ ਹਰਿਆਵਲ ਦੀ ਸ਼ਾਖ ਕਿਸ ਤਰ੍ਹਾਂ ਸਾਖੀ ਭਰ ਰਹੀ ਹੈ ਕਿ ਵਣ ਤ੍ਰੇਣ ਵਿੱਚ ਪਿਆਰਾ ਹੈ, ਵਸਦੀ ਹੈ ਸਾਰੇ ਉਜਾੜ ਕਿਤੇ ਨਹੀਂ, ਨੈਣ ਖੋਲ ਮਰਦਾਨਿਆ। ਬੇਬੱਸਾ ਮਰਦਾਨੇ ਦਾ ਰਬਾਬ ਖੁੱਲ੍ਹ ਗਿਆ ਤੇ ਉਂਗਲਾਂ ਤੰਤਾਂ ਤੇ ਫਿਰ ਨਿਕਲੀਆਂ। ਸਤਿਗੁਰ ਦੇ ਇਲਾਹੀ ਗਲੇ ਤੋਂ ਧੁੰਨ ਉੱਠੀ ਤੇ ਰਾਮ ਕਲੀ ਵਿੱਚ ਸਾਧ ਹੋਈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜੀਵਨ ਤਲਬ ਨਿਵਾਰ ਸੁਆਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾਓ। ਜੈ ਪੀਤਰ ਕਟ ਪੀਤਰ ਬਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਆਪੇ ਨੇੜੈ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਸਤਿਗੁਰ ਮਿਲੈ ਅੰਧੇਰਾ ਜਾਏ, ਜੈਨ ਦੇਖਾ ਤੈ ਰਿਆ ਸਮਾਏ, ਅੰਤਰ ਸਹਸਾ ਬਾਹਰ ਮਾਇਆ, ਨੈਣੀ ਲਾਗਸ ਬਾਣੀ, ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈਗਾ ਪ੍ਰਾਣੀ। ਇਲਾਹੀ ਨਜ਼ਾਰਾ ਵਾਹਿਗੁਰੂ ਰੰਗ ਦਾ ਅਚਰਜ ਦਰਸ਼ਨ ਬਣ ਰਿਹਾ ਹੈ। ਬੇਰ ਦੀ ਛਾਵੇਂ ਰੂਪਾ ਜੀ ਨੈਣ ਬੰਦ ਬੈਠੇ ਹਨ, ਚਿਹਰੇ ਪਰ ਲਾਲੀ ਤੇ ਨੈਣਾਂ ਵਿੱਚੋਂ ਸੁੱਖ ਦੇ ਅਥਰੂ ਕਿਰ ਰਹੇ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ ਪਰ ਆਪ ਮਸਤ ਹੈ। ਸਤਿਗੁਰ ਦਾ ਪਵਿੱਤਰ ਗਲਾ ਗਾ ਰਿਹਾ ਹੈ ਤੇ ਹੋਰ ਸਰੀਰ ਅਚਲ ਤੇ ਅਡੋਲ ਹੈ। ਫੇਰ ਚੁੱਪ ਛਾ ਗਈ। ਫੇਰ ਸਤਿਗੁਰੂ ਬੋਲੇ, ਮਰਦਾਨਿਆ ਬਈ ਤਿਆਰ ਹੋ। ਮਰਦਾਨਾ, ਸਤ ਬਚਨ ਜੀ। ਰੂਪਾ, ਪਾਤਸ਼ਾਹ ਕੁਝ ਜਲ ਪੀ ਲਓ ਤੇ ਥੋੜ੍ਹੀ ਪੰਜੀਰੀ ਮੂੰਹ ਪਾ ਲਓ। ਸਤਿਗੁਰ, ਪਹਿਲਾਂ ਕੰਮ। ਮਰਦਾਨਾ, ਜੀਓ ਪਾਤਸ਼ਾਹ, ਜਿਵੇਂ ਰਜ਼ਾ। ਪੈਂਡਾ ਢੇਰ ਕੱਟ ਕੇ ਆਏ ਹਾਂ, ਕੁਛ ਮੂੰਹ ਪਵੇ ਤਾਂ ਭਲਾ ਹੈ। ਸਤਿਗੁਰ ਹੱਸ ਕੇ, ਮਰਦਾਨਿਆ ਭਲਾ ਹੈ, ਸਭਨਾਂ ਨੇ ਕੁਛ ਖਾਧਾ ਤੇ ਜਲ ਛਕਿਆ, ਪਰ ਸਤਿਗੁਰ ਜਾਣੀ ਜਾਣ ਨੈਣ ਮੁੰਦੇ ਬੈਠ ਰਹੇ। ਫੇਰ ਤੱਕੇ ਤੇ ਬੋਲੇ, ਮਰਦਾਨਿਆ ਉਹ ਦੇਖ, ਇੱਥੋਂ ਇੱਕ ਗੁੰਬਜ਼ ਜਿਹਾ ਦਿਸਦਾ ਹੈ, ਉੱਥੇ ਚਲਾ ਜਾ। ਜੋ ਆਦਮੀ ਬਾਹਰ ਬੈਠੇ ਹੋਣ ਉਹਨਾਂ ਨੂੰ ਕਹੋ ਕਿ ਵਾਹਿਗੁਰੂ ਦਾ ਢਾਡੀ ਆਇਆ ਹੈ ਤੇ ਪੀਰ ਜੀ ਨੂੰ ਯਾਦ ਕਰਦਾ ਹੈ। ਹੁਕਮ ਸੁਣ ਕੇ ਮਰਦਾਨਾ ਚਲਾ ਗਿਆ। ਅੱਗੇ ਪੰਜ ਚਾਰ ਆਦਮੀ ਬੈਠੇ ਸਨ ਤੇ ਗੁੰਬਜ਼ ਦੇ ਬੂਹੇ ਬੰਦ ਸਨ। ਮਰਦਾਨੇ ਨੇ ਉਹਨਾਂ ਨੂੰ ਪੈਰੀਂ ਪਾਉਣਾ ਕਰਕੇ ਸੁਨੇਹਾ ਦਿੱਤਾ। ਅੱਗੋਂ ਉਹਨਾਂ ਨੇ ਆਖਿਆ, ਸੁਣ ਬਾਈ, ਅਸੀਂ ਹਾਂ ਮਰੀਦ ਤੇ ਅੰਦਰ ਹਨ ਪੀਰ ਜੀ, ਉਹ ਚਿਲੇ ਬੈਠੇ ਹਨ। 40 ਦਿਨਾਂ ਤੱਕ ਉਹਨਾਂ ਨੇ ਨਿਕਲਣਾ ਨਹੀਂ ਤੇ ਹੁਕਮ ਹੈ, ਚਾਹੇ ਕੁਛ ਹੋਵੇ, 40 ਦਿਨਾਂ ਤੋਂ ਪਹਿਲਾਂ ਸਾਨੂੰ ਕਿਸੇ ਗੱਲ ਦੀ ਖਬਰ ਨਹੀਂ ਕਰਨੀ, ਸੋ ਅਸੀਂ ਕਿਵੇਂ ਤੇਰਾ ਸੁਨੇਹਾ ਦੇਈਏ। ਮਰਦਾਨਾ, ਮੇਰਾ ਸੁਨੇਹਾ ਮੇਰਾ ਨਹੀਂ, ਇਹ ਪੀਰਾਂ ਦੇ ਪੀਰ ਤੇ ਗੁਰਾਂ ਦੇ ਗੁਰੂ ਦਾ ਹੈ। ਤੁਸੀਂ ਵੇਖਦੇ ਹੋ ਮੇਰਾ ਜਨਮ ਮੁਸਲਮਾਨ ਦਾ ਹੈ ਤੇ ਗੁਰੂ ਮੇਰਾ ਜਗਤ ਦੇ ਹਿਸਾਬ ਖੱਤਰੀ ਜਨਮ ਦਾ ਹੈ। ਮੈਂ ਕੁਛ ਡਿੱਠਾ ਹੈ ਤਾਂ ਮਗਰ ਲੱਗਾ ਹਾਂ ਨਾ। ਮੈਂ ਸੱਚ ਆਖਣਾ ਹਾਂ ਕਿ ਉਹ ਰੱਬ ਵੱਲੋਂ ਆਏ ਹਨ, ਧੁਰੋਂ ਆਏ ਹਨ, ਇਲਹਾਮ ਉਹਨਾਂ 'ਤੇ ਉਤਰਦਾ ਹੈ ਅਤੇ ਗੈਬ ਵਿੱਚ ਉਹ ਗੋਤੇ ਮਾਰਦੇ ਹਨ। ਉਹਨਾਂ ਦਾ ਸੁਨੇਹਾ ਮੰਨ ਲੈਣਾ ਤੁਹਾਨੂੰ ਅਤੇ ਪੀਰ ਜੀ ਨੂੰ ਸੁੱਖ ਦੇਵੇਗਾ। ਉਹ ਸੰਸਾਰ ਦੇ ਐਸ਼ਵਰਜ ਪੂਜਾ ਪ੍ਰਤਿਸ਼ਠਾ ਕਿਸੇ ਸ਼ੈ ਦੇ ਲੋੜਕੂ ਨਹੀਂ, ਤ੍ਰਿਸ਼ਨਾ ਨਦੀ ਤੋਂ ਪਾਰ ਵੱਸਦੇ ਹਨ। ਤੁਸੀਂ ਜੇ ਖਬਰ ਦਿਓਗੇ ਤਾਂ ਤੁਸਾਂ ਤੇ ਸਾਡੇ ਪੀਰ ਉੱਤੇ ਸਾਈਂ ਦਾ ਫਜ਼ਲ ਉਤਰੇਗਾ। ਮੁਰੀਦ, ਸਾਈਂ ਲੋਕਾ, ਤੂੰ ਸੱਚ ਆਖਦਾ ਹੋਸੇ, ਪਰ ਪੀਰ ਪ੍ਰਸਤੀ ਦਾ ਬੜਾ ਗਾਖੜਾ ਰਸਤਾ ਹੈ। ਅਸਾਂ ਤਾਂ ਹੁਕਮ ਪਾਲਣਾ ਹੈ ਤੇ ਕਿਵੇਂ ਵੀ ਨਹੀਂ ਖਬਰ ਕਰਨੀ। ਤੇਰੇ ਗੁਰੂ ਜੇ ਕਦੇ ਸਾਹਿਬੇ ਕਸ਼ਫ ਹਨ, ਗੈਬੀ ਤਾਕਤ ਰੱਖਦੇ ਹਨ ਤਾਂ ਆਪ ਖਬਰ ਕਰ ਦੇਣ, ਸਾਨੂੰ ਗੁਨਾਹਗਾਰ ਬਣਾਉਣ ਦੀ ਕੀ ਲੋੜ ਹੈ। ਪੀਰ ਫਿਟਕੇ ਦਾ ਕਿਹੜਾ ਠੌਰ ਰਹਿ ਜਾਂਦਾ ਹੈ। ਮਰਦਾਨਾ ਹੋਰ ਜ਼ੋਰ ਲਾ ਕੇ ਤੇ ਨਿਰਾਸ਼ ਹੋ ਕੇ ਥੱਕ ਕੇ ਮੁੜ ਆਇਆ ਤੇ ਸਾਰੀ ਵਿਥਿਆ ਆਸ ਅੰਦੇਸ਼ੇ ਦੇ ਕੱਟਣ ਹਾਰ ਨੂੰ ਸੁਣਾਈ। ਸਤਿਗੁਰੂ ਜੀ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਮਰਦਾਨਿਆਂ ਇੱਕ ਫੇਰਾ ਹੋਰ ਕਰ ਤੇ ਆਖ ਆ ਕੇ ਅੱਜ ਜਿਸ ਵੇਲੇ ਸੂਰਜ ਠੀਕ ਸਿਖਰ ਤੇ ਆ ਕੇ ਚਮਕੇਗਾ ਉਸ ਵੇਲੇ ਚਿਲਾ ਟੁੱਟ ਜਾਏਗਾ। ਸੂਰਜ ਸਿਖਰੋਂ ਪਿੱਛੇ ਪੈਰ ਹੇਠਾਂ ਧਰੇਗਾ ਪਰ ਚਿਲਾ ਪੀਰ ਦਾ ਪਹਿਲੋਂ ਟੁੱਟੇਗਾ। ਮਰਦਾਨਾ ਫੇਰ ਚਲਾ ਗਿਆ ਤੇ ਜਾ ਕੇ ਮੁਰੀਦਾਂ ਨੂੰ ਇਹ ਸੁਨੇਹਾ ਦੇ ਆਇਆ। ਮੁਰੀਦਾਂ ਵਿੱਚ ਇਹ ਗੱਲ ਬੜੀ ਹਲਚਲੀ ਪੈਦਾ ਕਰਨ ਵਾਲੀ ਸੀ। ਉਹ ਆਪਣੇ ਪੀਰ ਨੂੰ ਭਾਰਾ ਕਰਾਮਾਤੀ ਸਮਝਦੇ ਸਨ। ਪੀਰ ਪ੍ਰਾਣਾਯਾਮੀ ਵੀ ਸੀ, ਸਵਾਸ ਚੰਗੇ ਰੋਕਦਾ ਸੀ, ਰਿੱਧੀਆਂ ਸਿੱਧੀਆਂ ਦਾ ਸ਼ੌਕੀਨ ਵੀ ਸੀ, ਇਸ ਕਰਕੇ ਉਸ ਦਾ ਡਰ ਵੀ ਬਹੁਤ ਸੀ। ਸੋ ਜਦ ਮੁਰੀਦਾਂ ਨੇ ਮਰਦਾਨੇ ਦੇ ਐਸੇ ਤਕੜੇ ਵਾਕ ਸੁਣੇ ਤਾਂ ਗੱਲਾਂ ਸ਼ੁਰੂ ਹੋ ਗਈਆਂ ਕਿ ਅੱਜ ਸਵੇਰੇ ਹੀ ਕੌਣ ਮਰਦ ਆਇਆ ਹੈ ਜੋ ਪੀਰ ਨੂੰ ਕਹਿ ਰਿਹਾ ਹੈ ਕਿ ਅੱਜ ਚਿਲਾ ਟੁੱਟ ਜਾਏਗਾ ਔਰ ਦੁਪਹਿਰਾਂ ਢਲਣ ਤੋਂ ਪਹਿਲਾਂ ਟੁੱਟੇਗਾ। ਮਰੀਦਾਂ ਵਿੱਚੋਂ ਕੁਛ ਸ਼ਹਿਰ ਗਏ ਤਾਂ ਗੱਲ ਸ਼ਹਿਰ ਵਿੱਚ ਵੀ ਪੁੱਜ ਗਈ ਤੇ ਸਾਰੇ ਪਲੋ ਪਲੀ ਵਿੱਚ ਫੈਲ ਗਈ। ਉਧਰ ਮਰਦਾਨਾ ਆਪਣਾ ਸੁਨੇਹਾ ਦੇ ਕੇ ਸਤਿਗੁਰਾਂ ਦੇ ਪਾਸ ਆ ਗਿਆ। ਮਹਾਰਾਜ ਜੀ ਆਪਣੇ ਰੰਗ ਵਿੱਚ ਟਿਕ ਗਏ। ਮਰਦਾਨਾ ਕੀਰਤਨ ਵਿੱਚ ਲੱਗ ਗਿਆ ਤੇ ਰੂਪਾ ਜੀ ਅੰਨ ਪਾਣੀ ਦੇ ਆਹਰ ਲੱਗ ਪਏ ਕਿ ਆਪਣੇ ਪਿਆਰੇ ਦਾਤੇ ਜੀ ਲਈ ਭੋਜਨ ਤਿਆਰ ਕਰਕੇ ਕਿਰਤਾਰਥ ਹੋਣ। ਜਦੋਂ ਸਵਾ ਪੈਰ ਦਿਨ ਆ ਗਿਆ ਤਾਂ ਬਾਬੇ ਨੇ ਨੈਣ ਖੋਲ੍ਹੇ, ਮਰਦਾਨੇ ਨੇ ਭੋਗ ਪਾਇਆ। ਇਸ ਵੇਲੇ ਸ਼ਹਿਰ ਦੀ ਲੁਕਾਈ ਕੁਛ ਜੁੜੀ ਪਈ ਸੀ। ਲੋਕੀ ਇਹ ਗੱਲ ਸੁਣ ਸੁਣ ਕੇ ਬਹੁਤ ਆਏ ਕਿ ਕੋਈ ਵੱਡਾ ਫਕੀਰ ਆਇਆ ਹੈ ਜਿਸ ਪੀਰ ਹਮਜਾਂ ਗੌਂਸ ਦਾ ਚਿਲਾ ਅੱਜ ਤੋੜ ਸੁੱਟਣਾ ਹੈ ਤੇ ਉਜਾੜ ਵਿੱਚ ਬੇਰੀ ਹੇਠ ਬੈਠਾ ਹੈ। ਜਦੋਂ ਬਾਬੇ ਨੇ ਨੈਣ ਖੋਲ੍ਹੇ ਤਾਂ ਇੱਕ ਨੇ ਆਖਿਆ, ਫਕੀਰ ਸਾਈਂ, ਸੁਣਿਆ ਹੈ ਕਿ ਆਪ ਹਮਜੇ ਦਾ ਕਿਲ੍ਹਾ ਤੋੜੋਗੇ? ਅਸੀਂ ਸ਼ਹਿਰ ਦੇ ਲੋਕ ਆਪ ਦੀ ਸ਼ਰਨ ਆਏ ਹਾਂ। ਬਹੁੜੀ ਕਰਨ ਵਾਲੇ ਸਤਿਗੁਰੂ ਜੀ ਬੋਲੇ, ਚਿਲੇ ਛਿਲੇ ਬੈਠਣੇ ਤੇ ਕੱਟਣੇ ਮਨੁੱਖ ਦਾ ਕੰਮ ਹੈ, ਫਲ ਲਾਉਣਾ ਤੇ ਤੋੜਨਾ ਕਰਤਾਰ ਦਾ ਕੰਮ ਹੈ। ਜੋ ਉਸ ਦੀ ਰਜ਼ਾ ਹੈ ਹੋ ਕੇ ਰਹੇਗਾ। ਲੋਕਾਂ ਵਿੱਚੋਂ ਇੱਕ ਇਹ ਪੀਰ ਬੜਾ ਕਰਾਮਾਤੀਆ ਹੈ, ਸ਼ਹਿਰ ਤੇ ਗੁੱਸੇ ਹੋ ਗਿਆ ਹੈ, ਸਾਰਾ ਸ਼ਹਿਰ ਹੁਣ ਆਪ ਦੀ ਸ਼ਰਨ ਹੈ, ਨਗਰ ਦੀ ਰੱਖਿਆ ਕਰੋ। ਗੁਰੂ ਜੀ, ਰਾਖਾ ਉਹ ਆਪ ਹੈ ਜਿਸਨੇ ਤੁਸਾਨੂੰ ਸਾਨੂੰ ਸਾਜਿਆ ਹੈ, ਫਿਕਰ ਨਾ ਕਰੋ। ਲੋਕ, ਅਸਾਂ ਵਿਗਾੜਿਆ ਕੁਛ ਨਹੀਂ ਸੀ। ਮਰਦਾਨਾ, ਗੱਲ ਕਿਵੇਂ ਹੋਈ ਹੈ? ਲੋਕਾਂ ਵਿੱਚੋਂ ਇੱਕ ਜੀਓ, ਇੱਥੇ ਇੱਕ ਆਦਮੀ ਵਡੇਰੇ ਜਾਤ ਦਾ ਖੱਤਰੀ ਹੈ, ਉਸ ਦੇ ਘਰ ਔਲਾਦ ਨਹੀਂ ਸੀ। ਬਹੁਤ ਚਿਰ ਉਹ ਅਤੇ ਉਸ ਦੀ ਵਹੁਟੀ ਪੀਰ ਨੂੰ ਮਿਲਦੇ ਅਤੇ ਸੇਵਾ ਪੂਜਾ ਕਰਦੇ ਰਹੇ ਅਤੇ ਔਲਾਦ ਦੀ ਮੰਗ ਕਰਦੇ ਰਹੇ ਹਨ। ਇੱਕ ਦਿਨ ਪੀਰ ਨੇ ਵਰ ਦਿੱਤਾ ਕਿ ਤੁਹਾਡੇ ਘਰ ਔਲਾਦ ਹੋ ਜਾਏਗੀ ਪਰ ਪਹਿਲਾ ਫਲ ਮੈਨੂੰ ਦੇਣਾ। ਇਹ ਮੰਨਤ ਖੱਤਰੀ ਨੇ, ਜਿਸ ਦਾ ਨਾਂ ਗੀਗਾ ਕਰਕੇ ਸੱਦਦੇ ਹਨ, ਮੰਨ ਲਈ। ਕੁਦਰਤ ਐਸੀ ਵਰਤੀ ਕਿ ਉਸ ਦੇ ਤਿੰਨ ਪੁੱਤਰ ਜੰਮੇ। ਸੋ ਜਦ ਕੁਛ ਸਿਆਣੇ ਹੋ ਗਏ ਤਾਂ ਪੀਰ ਜੀ ਨੇ ਆਪਣੀ ਮੰਨਤ ਦੀ ਮੰਗ ਕੀਤੀ, ਗੀਗੇ ਉਰੀ ਲੱਗੇ ਆਲੇ ਟਾਲੇ ਕਰਨ। ਆਲੇ ਟੋਲੇ ਕਰਦਿਆਂ ਆਹ ਦਿਨ ਆ ਗਏ। ਅਖੀਰ ਅੱਜ 25 ਦਿਨ ਹੋਏ ਹਨ ਤਾਂ ਗੀਗਾ ਸਿਰੋਂ ਦੀ ਮੁੱਕਰ ਗਿਆ ਤੇ ਪੀਰ ਜੀ ਨੂੰ ਕਹਿ ਦਿੱਤਾ ਕਿ ਮੈਂ ਆਪਣਾ ਬੱਚਾ ਨਹੀਂ ਦੇਣਾ, ਤੁਸੀਂ ਜੋ ਮਰਜ਼ੀ ਕਰ ਲਓ। ਮਰਦਾਨਾ, ਬਈ ਸੱਜਣੋ, ਇਹ ਗੀਗਾ ਜੇ ਇਕਰਾਰ ਕਰ ਚੁੱਕਾ ਸੀ ਤਾਂ ਕੌਲੋਂ ਕਿਉਂ ਹਾਰਿਆ? ਭੁੱਲ ਵੀ ਕੀਤੀ ਸੀ ਤਾਂ ਮਰਦ ਦਾ ਸੁਖਣ ਤਾਂ ਮਰਦ ਦੇ ਨਾਲ ਨਿਭੇ ਨਾ। ਇੱਕ ਸ਼ਹਿਰ ਵਾਸੀ, ਸਾਈਂ ਜੀਵੇ, ਗੱਲ ਇਹ ਹੈ ਕਿ ਗੀਗਾ ਹੈ ਖੱਤਰੀ ਹਿੰਦੂ ਤੇ ਪੀਰ ਜੀ ਹਨ ਮੁਸਲਮਾਨ। ਖੱਤਰੀ ਆਪਣਾ ਪੁੱਤਰ ਮੁਸਲਮਾਨ ਨੂੰ ਕਿਵੇਂ ਦੇਵੇ? ਇਹ ਖੱਤਰੀ ਮਿੰਨਤਾਂ ਕਰ ਚੁੱਕਾ ਹੈ ਕਿ ਮੁੰਡੇ ਦੇ ਬਦਲੇ ਮਾਇਆ ਲੈ ਲਓ ਤੇ ਤੋਲ ਦਾ ਤੋਲ ਚਾਂਦੀ ਦੇ ਰਿਹਾ ਹੈ। ਰਸਮ ਵੀ ਇਹੋ ਹੈ ਕਿ ਜਦੋਂ ਪੀਰ ਜਾਂ ਸਿੱਧਾਂ ਕਿਸੇ ਦੇ ਵਰ ਨਾਲ ਬਾਲਕ ਹੋ ਜਾਏ ਤੇ ਮੰਨਤ ਮੰਨੀ ਹੋਵੇ ਕਿ ਜੇਠਾ ਫਲ ਆਪ ਦਾ ਹੋਵੇਗਾ ਤਾਂ ਬਾਲ ਨੂੰ ਲੈ ਕੇ ਸਿੱਧਾਂ ਪੀਰਾਂ ਦੇ ਚਲੇ ਜਾਈਦਾ ਹੈ, ਮੁੱਲ ਪਵਾ ਕੇ ਭੇਟਾ ਭੇਟ ਕਰ ਦੇਈਦੀ ਹੈ ਤੇ ਬਾਲ ਬਖਸ਼ਵਾ ਲਈਦਾ ਹੈ। ਇਹੋ ਦਸਤੂਰ ਆਦ ਜੁਗਾਦ ਦਾ ਹੈ, ਇਹੋ ਖਿਆਲ ਗੀਗੇ ਦਾ ਸੀ, ਪਰ ਪੀਰ ਜੀ ਨੇ ਬਖਸ਼ਿਆ ਨਹੀਂ ਤੇ ਇਹੋ ਕਿਹਾ ਹੈ ਕਿ ਅਸਾਂ ਤਾਂ ਜੀ ਲੈਣਾ ਹੈ, ਜੀ ਦੀ ਥਾਂ ਪੈਸਾ ਨਹੀਂ ਲੈਣਾ। ਸੋ ਸਾਈਂ ਜੀਵੇ, ਅੱਜ 25 ਦਿਨ ਹੋਏ, ਕੋਈ ਰੱਬ ਜਾਣੇ ਗੀਗੇ ਤੇ ਪੀਰ ਜੀ ਦਾ ਉਸ ਵੇਲੇ ਬੋਲ ਕਬੋਲ ਹੋ ਗਿਆ ਹੋਵੇ, ਸਾਨੂੰ ਪਤਾ ਨਹੀਂ। ਸਹੁੰ ਦਈਏ ਜੀ ਦੀ, ਪੁੱਤ ਦੀ ਨਾ ਧੀ ਦੀ। ਸੋ ਜੀ, ਪੀਰ ਜੀ ਬੋਲੇ ਕਿ ਅੱਛਾ, ਨਾ ਨਿਰੇ ਤੇਰੇ ਬੱਚੇ ਮਾਰਨੇ ਹਨ, ਸਗੋਂ ਇਹ ਸ਼ਹਿਰ ਗਰਕ ਕਰ ਦੇਣਾ ਹੈ। ਬਸ ਚਿਲੇ ਬੈਠ ਗਏ ਤੇ ਮੁਰੀਦਾਂ ਨੂੰ ਕਹਿ ਦਿੱਤਾ ਕਿ ਸਾਨੂੰ ਬੁਲਾਉਣਾ ਨਹੀਂ, ਕਿਸੇ ਤਰ੍ਹਾਂ ਵਿਘਣ ਨਹੀਂ ਪਾਉਣਾ, ਅਸਾਂ ਅੰਦਰੋਂ ਤਾਂ ਨਿਕਲਣਾ ਹੈ ਜਾਂ ਸ਼ਹਿਰ ਗਰਕ ਕਰ ਸੁੱਟਣਾ ਹੈ। ਇਹ ਕਹਿ ਕੇ ਆਪ ਵੜ ਗਏ ਇਸ ਗੁੰਬਜ ਜਿਹੇ ਵਿੱਚ ਤੇ ਹੁਕਮ ਹੈ ਕੋਈ ਨਾ ਬੁਲਾਵੇ। ਸ਼ਹਿਰ ਸਾਰੇ ਨੇ ਨੱਕ ਰਗੜੇ ਹਨ ਤੇ ਮੁਰੀਦਾਂ ਨੂੰ ਕਿਹਾ ਹੈ ਕਿ ਇੱਕ ਦੀ ਥਾਂ ਦੋ ਬਾਲ ਹੋਰ ਲੈ ਲਓ, ਅਸੀਂ ਦੇ ਦਿੰਦੇ ਹਾਂ, ਪਰ ਸ਼ਹਿਰ ਤੇ ਕਹਿਰ ਨਾ ਵਰਤਾਓ। ਅਗਲੇ ਸਮੇਂ ਵੱਡਿਆਂ ਤੋਂ ਸੁਣਦੇ ਸਾਂ ਕਿ ਪੂਰਨ ਨਾਮੇ ਸਿੱਧ ਉੱਪਰ ਇੱਥੇ ਕੁਝ ਕਹਿਰ ਹੋਇਆ ਸੀ ਤਾਂ ਸ਼ਹਿਰ 200 ਵਰ੍ਹਾ ਕਸ਼ਟ ਵਿੱਚ ਰਿਹਾ ਸੀ। ਹੁਣ ਇਹਨਾਂ ਦੀਆਂ ਬਦਦੁਆਵਾਂ ਨਾਲ ਖਬਰੇ ਕੀ ਹੋਣੀ ਵਰਤੇਗੀ, ਸਾਡੀ ਪੇਸ਼ ਕੋਈ ਨਹੀਂ ਜਾਂਦੀ। ਸਿੱਧਾਂ ਅਤੇ ਪੀਰਾਂ ਤੋਂ ਡਰ ਸਭ ਕਿਸੇ ਨੂੰ ਲੱਗਦਾ ਹੈ। ਅਸਾਂ ਜਗਰਾਤੇ ਕੀਤੇ ਹਨ, ਦੇਵੀ ਦੀਆਂ ਭੇਟਾਂ ਗਾਵੀਆਂ ਹਨ, ਨਾਥਾਂ ਦੇ ਰੋਟ ਪਕਾਏ ਅਤੇ ਚੜ੍ਹਾਏ, 100 ਮੰਨਤਾਂ ਅਤੇ 100 ਸ਼੍ਰੇਣੀਆਂ ਸੁੱਖੀਆਂ ਹਨ, ਪਰ ਪੇਸ਼ ਕੋਈ ਚੱਲੀ ਨਹੀਂ। ਗੀਗੇ ਨਾਲ ਵੀ ਬਥੇਰਾ ਮੱਥਾ ਮਾਰਿਆ ਹੈ, ਉਹ ਵੀ ਕਿਸੇ ਹੱਠ 'ਤੇ ਚੜ੍ਹ ਬੈਠਾ ਹੈ। ਅੱਜ ਤਰਾਸੇ ਹੋਏ ਸ਼ਹਿਰ ਵਿੱਚ ਆਪ ਦੇ ਆਉਣ ਦੀ ਖਬਰ ਆਈ ਹੈ, ਸੋ ਸਾਰੇ ਸੁੱਖ ਦਾ ਸਾਹ ਲੈ ਕੇ ਹਾਜ਼ਰ ਹੋਏ ਹਨ, ਮਿਹਰ ਕਰੋ। ਇਸ ਵੇਲੇ ਭਾਈ ਰੂਪੇ ਬਿਨੈ ਕੀਤੀ ਕਿ ਪ੍ਰਸ਼ਾਦ ਤਿਆਰ ਹੈ। ਸਤਿਗੁਰ ਰੂਪਿਆ, ਮਿੱਤਰਾ, ਜਿਨ੍ਹਾਂ ਦੇ ਮਹਿਮਾਨ ਆਈਏ ਉਹ ਭੁੱਖੇ ਰਹਿਣ ਅਤੇ ਅਸੀਂ ਭੋਜਨ ਪਾਈਏ। ਅੱਜ ਪ੍ਰਸ਼ਾਦ ਤਾਂ ਛਕਾ ਕੇ ਛਕਾਂਗੇ। ਸ਼ਹਿਰ ਵੀ ਵਰਤਾਂ ਅਤੇ ਜਪਾਂ ਵਿੱਚ ਹੈ ਅਤੇ ਪੀਰ ਵੀ ਕਈ ਦਿਨਾਂ ਦਾ ਭੁੱਖਾ ਦੱਸੀਦਾ ਹੈ। ਦੁਪਹਿਰ ਹੋ ਲੈਣ ਦਿਓ, ਫੇਰ ਛਕਾ ਕੇ ਛਕਾਂਗੇ। ਮਰਦਾਨਾ, ਪਾਤਸ਼ਾਹ ਕਹਿੰਦੇ ਹਨ 25 ਦਿਨਾਂ ਦਾ ਭੁੱਖਾ ਹੈ। ਸਤਿਗੁਰ ਮਰਦਾਨਿਆਂ, ਇਹ ਲੋਕ ਨਿਉਲੀ ਨੇਤੀ ਧੋਤੀ ਕਰਮ ਕਰ ਕਰਕੇ ਮਲ ਸਰੀਰ ਦੀ ਧੋ ਕੇ ਬੈਠਦੇ ਹਨ ਅਤੇ ਨਾਲੇ ਬਦਾਮ ਰੋਗਣ ਆਦਿਕ ਰੱਖ ਲੈਂਦੇ ਹਨ। ਜਿਨ੍ਹਾਂ ਜਿਨ੍ਹਾਂ ਦਮ ਸਾਧਿਆ ਹੁੰਦਾ ਹੈ ਓਨੇ ਓਨੇ ਚਿਰ ਮਗਰੋਂ ਬਦਾਮ ਰੋਗਣ ਦਾ ਘੁੱਟ ਘੁੱਟ ਲੈ ਕੇ ਉਸ ਦੇ ਆਸਰੇ ਵਕਤ ਕੱਟਦੇ ਹਨ, ਧਿਆਨ ਉੱਧਰ ਜੋੜ ਬੈਠਦੇ ਹਨ ਜਿਸ ਗੱਲ ਦੀ ਕਾਰਜ ਸਿੱਧੀ ਲੋੜਦੇ ਹਨ। ਸੂਰਜ ਸਿਖਰੇ ਆ ਗਿਆ, ਦੁਪਹਿਰਾਂ ਹੋ ਗਈਆਂ। ਮੁਰੀਦ ਮੱਠ ਦੇ ਬਾਹਰ ਬੈਠੇ ਕੌਤਕ ਉਡੀਕ ਰਹੇ ਸਨ ਕਿ ਕੀ ਵਰਤਦਾ ਹੈ, ਕਿ ਚਿਲ੍ਹਾ ਟੁੱਟਦਾ ਹੈ, ਕਿ ਚਿਲ੍ਹਾ ਤੋੜਨ ਵਾਲਾ ਫਕੀਰ ਹਾਰ ਖਾ ਕੇ ਭੱਜਦਾ ਹੈ। ਉੱਧਰ ਲੋਕੀ ਕਲੇਜੇ ਮੁੱਠ ਵਿੱਚ ਲਈ ਤਾਂਘ ਰਹੇ ਸਨ ਕਿ ਸ਼ਹਿਰ ਦੀ ਰੱਖਿਆ ਹੁੰਦੀ ਹੈ ਕਿ ਪੀਰ ਦੀ ਫਿਟਕ ਸਿਰੇ ਚੜ੍ਹਦੀ ਹੈ। ਸਭ ਛਾਤੀਆਂ ਧੜਕ ਧੜਕ ਕਰਦੀਆਂ ਪਰ ਇਕੱਠੀਆਂ ਹੋ ਕੇ ਸਹਿਮ ਕੇ ਮਾਨੋ ਸੁੰਗੜੀਆਂ ਪਈਆਂ ਸਨ। ਕੋਈ ਜਲ ਘੜੀ ਨੂੰ ਤੱਕ ਰਿਹਾ ਸੀ, ਕੋਈ ਰੇਤ ਘੜੀ ਤੇ ਟੱਕ ਬੰਨੀ ਬੈਠਾ ਸੀ, ਕੋਈ ਘੜਿਆਲੀ ਦੀ ਟੁਨਕਾਰ ਸੁਣਨ ਲਈ ਹਵਾ ਵਿੱਚ ਕੰਨ ਲਾਈ ਬੈਠਾ ਸੀ। ਸ਼ਿਖਰ ਦੁਪਹਿਰ ਠੀਕ ਸ਼ਿਖਰੇ ਆ ਗਈ। ਘੜਿਆਲੀ ਨੇ ਦੁਪਹਿਰੇ ਦੀ ਪਹਿਲੀ ਟੁਨਕਾਰ ਦਿੱਤੀ, ਅਜੇ ਦੂਜੀ ਟੁਨਕਾਰ ਦੀ ਆਵਾਜ਼ ਘੜਿਆਲ ਵਿੱਚੋਂ ਨਿਕਲੀ ਨਹੀਂ ਸੀ ਕਿ ਜਿਸ ਗੁੰਬਦ ਵਿੱਚ ਪੀਰ ਜੀ ਚਿਲੇ ਬੈਠੇ ਸਨ ਉਸ ਤੋਂ ਇੱਕ ਕੜਕ ਦੀ ਭਿਆਨਕ ਆਵਾਜ਼ ਆਈ। ਗੁੰਬਦ ਉੱਤੋਂ ਫਟ ਕੇ ਚੀਰੇ ਖਰਬੂਜੇ ਵਾਂਗ ਦੋ ਫਾੜ ਹੋ ਗਿਆ, ਵਿਚਕਾਰਲੀਆਂ ਇੱਟਾਂ ਢਹਿ ਪਈਆਂ ਅਤੇ ਇੱਕ ਖੱਪਾ ਖੁੱਲ੍ਹ ਗਿਆ। ਹੁਣ ਸੂਰਜ ਦੀ ਧੁੱਪ ਉਸ ਖੱਪੇ ਵਿੱਚੋਂ ਅੰਦਰ ਜਾ ਪਈ। ਫਟਣ ਦੀ ਆਵਾਜ਼ ਤੇ ਅਚਾਨਕ ਚਾਨਣੇ ਦੇ ਪ੍ਰਵੇਸ਼ ਨੇ ਅੱਖਾਂ ਖੋਲ੍ਹ ਦਿੱਤੀਆਂ। ਕਿਲ੍ਹਾ ਟੁੱਟ ਗਿਆ, ਪੀਰ ਜੀ ਦੇ ਨੈਣ ਖੁੱਲ੍ਹ ਆਏ, ਧਿਆਨ ਸਰਾਪ ਵਿੱਚੋਂ ਉਟਕ ਗਿਆ ਤੇ ਗੁੰਬਜ਼ ਦੇ ਖੱਪੇ ਵੱਲ ਜਾ ਪਿਆ। ਸਰੀਰ ਕੰਬਿਓ ਸੂ, ਮਤੇ ਸਾਰਾ ਗੁੰਬਜ਼ ਹੀ ਸਿਰ ਉੱਤੇ ਨਾ ਆ ਪਵੇ। ਇਸ ਭੈ ਤੇ ਹੈਰਾਨੀ ਨੇ ਕਾਹਲੀ ਵਿੱਚ ਪਾ ਦਿੱਤਾ ਤੇ ਆਪ ਬੂਹਾ ਖੋਲ੍ਹ ਕੇ ਘਾਬਰੇ ਹੋਏ ਬਾਹਰ ਆ ਗਏ। ਅੱਗੇ ਮਰੀਦ ਪਰੇਸ਼ਾਨ ਹਾਲ ਵਿੱਚ ਖੜ੍ਹੇ ਸਨ ਤੇ ਸ਼ਹਿਰ ਦੇ ਲੋਕ ਦੂਰ ਦੂਰ ਉੱਚੇ ਨੀਵੇਂ ਥਾਂ ਨਜ਼ਰਾਂ ਬੰਨੇ ਤੱਕ ਰਹੇ ਸਨ। ਜਿਉਂ ਹੀ ਕਿ ਕੜਕ ਫੜਕ ਦੀ ਆਵਾਜ਼ ਆਈ, ਪੀਰ ਜੀ ਉਦੋ ਸਾਹ ਤੇ ਜੀ ਭਿਆਣੇ ਬਾਹਰ ਨਿਕਲ ਆਏ। ਤਿਉਂ ਹੀ ਹਜ਼ਾਰਾਂ ਗਲਿਆਂ ਤੋਂ ਆਵਾਜ਼ ਆਈ, ਹਾਂ ਕਿ ਗੁੰਜਾਰ ਆਈ, ਮਸਤ ਅਲਮਸਤੀ ਦੀ ਤੇ ਖੁਸ਼ੀ ਜੋਸ਼ ਫਤਿਹਮੰਦੀ ਤੇ ਕਾਮਯਾਬੀ ਦੀ ਤਾਕਤ ਨਾਲ ਭਰੀ ਹੋਈ ਤੇ ਸ਼ੁਕਰਗੁਜ਼ਾਰੀ ਦੀ ਮਿਠਾਸ ਨਾਲ ਮਿੱਠੀ ਮਿੱਠੀ ਆਵਾਜ਼ ਆਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਦੀ ਆਵਾਜ਼ ਗੂੰਜੀ ਤੇ ਗੂੰਜਦੀ ਪੀਰ ਜੀ ਦੇ ਕੰਨਾਂ ਵਿੱਚ ਗਈ। ਨਾਮ ਗੁਰੂ ਨਾਨਕ ਸੁਣਿਆ ਹੋਇਆ ਸੀ, ਪੀਰਾਂ ਫਕੀਰਾਂ ਵਿੱਚ ਮਹਿਮਾ ਵੀ ਸੁਣੀ ਹੋਈ ਸੀ, ਮੁਰਸ਼ਦ ਤੋਂ ਸਰੋਤ ਪਈ ਸੀ ਕਿ ਇੱਕ ਤਪਾ ਮੁਸ਼ਕਿਆ ਹੈ, ਨਾਨਕ ਉਸ ਦਾ ਨਾਮ ਹੈ। ਹਾਂ, ਸਾਲਕ ਲੋਕਾਂ ਨੇ ਆਖਿਆ ਸੀ ਕਿ ਦੌਲਤ ਖਾਂ ਲੋਧੀ ਦੀ ਦੌਲਤ ਨੂੰ ਤਿਆਗ ਕੇ ਮਲਕ ਭਾਗੋ ਦੇ ਧਨ ਤੋਂ ਨਿਰਲੋਭ ਰਹਿ ਕੇ ਤਪਾ ਆਪਣੇ ਇਲਾਹੀ ਰੰਗਾਂ ਵਿੱਚ ਫਿਰ ਰਿਹਾ ਹੈ। ਭਾਵੇਂ ਤਾਂ ਅੱਜ ਉਹ ਤਪਾ ਇੱਥੇ ਆ ਗਿਆ ਹੈ ਜੋ ਜ਼ਾਹਰੀ ਕਲਾ ਵਾਲਾ ਹੈ ਤੇ ਉਸੇ ਨੂੰ ਖਲਕੁਲਾ ਦੀਆਂ ਜ਼ਬਾਨਾਂ ਕਹਿ ਰਹੀਆਂ ਹਨ ਧੰਨ ਗੁਰੂ ਨਾਨਕ। ਭਾਵੇਂ ਤਾਂ ਸ਼ਹਿਰ ਆ ਗਿਆ ਹੈ ਇਸੇ ਧੰਨ ਗੁਰੂ ਨਾਨਕ ਦੀ ਰਾਖੀ ਵਿੱਚ। ਕਦੇ ਕਦੇ ਮੁਸ਼ਕਦੇ ਹਨ ਵਣ, ਕਦੇ ਕਦੇ ਮੁਸ਼ਕਦਾ ਹੈ ਮਿਰਗ ਕਸਤੂਰੇ ਜਾਤ ਦਾ, ਕਦੇ ਕਦੇ ਮੁਸ਼ਕਦਾ ਹੈ ਕੋਈ ਮਰਦ ਜਿਸ ਦੇ ਸਿਰ ਉੱਪਰ ਹੱਥ ਹੋਵੇ ਰੱਬ ਦਾ। ਤਿਵੇਂ ਆਖਦੇ ਹਨ ਫਕੀਰ ਕਿ ਮੁਸ਼ਕਿਆ ਹੈ ਰੱਬੀ ਰੰਗਾਂ ਵਿੱਚ ਤਪਾ ਨਾਨਕ। ਪੀਰ ਇਹਨਾਂ ਸੋਚਾਂ ਵਿੱਚ ਖੜ੍ਹਾ ਸੀ, ਕਮਜ਼ੋਰੀ ਤੇ ਸੋਚਾਂ ਨਾਲ ਮਿੱਠੀ ਮਿੱਠੀ ਕੰਬਣੀ ਵਿੱਚ ਸੀ ਕਿ ਮੁਰੀਦਾਂ ਨੇ ਸਵੇਰ ਦੀ ਕਥਾ ਤੇ ਗੁਰੂ ਨਾਨਕ ਦਾ ਸੁਨੇਹਾ ਸੁਣਾਇਆ। ਸੁਣ ਕੇ ਬੋਲਿਆ, ਤੁਸਾਂ ਭੁੱਲ ਕੀਤੀ, ਰੱਬੀ ਮਰਦ ਦਾ ਸੁਨੇਹਾ ਜ਼ਰੂਰ ਦੇਣਾ ਸੀ। ਫਕੀਰ ਕਾਲਾ ਨਾਗ ਹੁੰਦਾ ਹੈ, ਇਸ ਦੇ ਲੜੇ ਹੋਏ ਦਾ ਦਾਰੂ ਨਹੀਂ, ਇਸ ਦੇ ਫੁੰਕਾਰੇ ਦਾ ਮੰਤਰ ਨਹੀਂ, ਚੰਗਾ ਹੋ ਗਈ ਜੋ ਹੋਣੀ ਸੀ। ਮਰੀਦ, ਸਾਈਂ ਜੀ, ਦਾਤਾ ਜੀ, ਅਸੀਂ ਆਪ ਦੇ ਹੁਕਮ ਤੋਂ ਡਰਦੇ ਰਹੇ ਕਿ ਹੁਕਮ ਅਦੂਲੀ ਪੀਰ ਦੀ ਫਿਟਕਾਰ ਨਾ ਲੈ ਆਵੇ। ਪੀਰ, ਤੇ ਹੁਣ ਹੁਕਮ ਦੀ ਕਮਾਈ ਪੀਰ ਦੇ ਸਿਰ ਫਿਟਕਾਰ ਲੈ ਆਈ ਹੈ। ਚੰਗਾ ਜੋ ਹੋਈ ਸੋ ਹੋਈ, ਜਿਸ ਫਕੀਰ ਨੇ ਮੱਠ ਪਾੜ ਘੱਤਿਆ ਹੈ ਉਹ ਹੋਰ ਖਬਰੇ ਕੀ ਵਰਤਾਏਗਾ। ਹੁਣ ਹੱਠ ਤੇ ਸ਼ਰਮਾਂ ਗਈਆਂ, ਆਖਰ ਮੈਂ ਮੁਰਸ਼ਦ ਵਾਲਾ ਹਾਂ, ਸਾਲਕਾਂ ਅੱਗੇ ਝੁਕਣ ਦਾ ਮਿਹਣਾ ਨਹੀਂ। ਰਸਤਾ ਦੱਸੋ, ਨਾਨਕ ਤਪਾ ਕਿੱਥੇ ਹੈ, ਲੈ ਚੱਲੋ ਜੋ ਦਰਸ਼ਨ ਪਾਵਾਂ। ਇਹ ਸੁਣ ਕੇ ਮਰੀਦ ਨਾਲ ਲੈ ਟੁਰੇ, ਪਰ ਟੁਰਿਆ ਨਾ ਜਾਵੇ, ਫੇਰ ਬਹਿ ਗਏ। ਇਉਂ ਬਹੁਤ ਸਹਿਜੇ ਸਹਿਜੇ ਜੋ ਮਰੀਦਾਂ ਦੀ ਟੇਕ ਲੈ ਕੇ ਆਪ ਬੇਰ ਹੇਠ ਜਿੱਥੇ ਸਤਿਗੁਰ ਬੈਠੇ ਸਨ ਜਾ ਪਹੁੰਚੇ। ਦਰਸ਼ਨ ਕਰਕੇ ਪੀਰ ਨੂੰ ਠੰਡ ਪੈ ਗਈ। ਗੁੱਸਾ, ਭੁੱਖ ਤੇ ਤਪ ਦੇ ਤਾਪ ਨਾਲ ਜੋ ਅੰਦਰ ਜਲਣ ਪੈ ਰਹੀ ਸੀ ਉੱਠ ਗਈ। ਹਮਜਿਆ, ਇਹ ਪਹਿਲੀ ਨਿਸ਼ਾਨੀ ਰੱਬ ਦੇ ਮਰਦ ਦੀ ਹੈ। ਮਨ ਨੇ ਮੰਨਿਆ ਕਿ ਇੱਥੇ ਸਾਈਂ ਦਾ ਰੰਗ ਹੈ। ਅੱਗੇ ਵਧਿਆ, ਸਿਰ ਝੁਕਾਇਆ, ਗੁਰੂ ਜੀ ਨੇ ਆਦਰ ਨਾਲ ਬਹਾਲਿਆ ਤੇ ਆਖਿਆ, ਪੀਰ ਜੀ, ਰੱਬ ਪਿਓ ਤੇ ਸ੍ਰਿਸ਼ਟੀ ਔਲਾਦ, ਫਕੀਰ ਰੱਬ ਦਾ ਬੰਦਾ, ਔਲਾਦ ਨੂੰ ਲੜਿਆਵੇ ਕਿ ਮਾਰੇ। ਪੀਰ, ਸੱਪ ਲੜੀ ਉਂਗਲ ਕੱਟੀ ਭਲੀ, ਵਿਹਲਾ ਖੂਨ ਦੱਬਿਆ ਭਲਾ, ਸ਼ਰਾਬੀ ਗੰਨਾ ਅੱਗ ਵਿੱਚ ਪਾਇਆ ਚੰਗਾ, ਝੂਠੀ ਸ੍ਰਿਸ਼ਟੀ ਤੇ ਰੱਬ ਦੇ ਫਕੀਰਾਂ ਨਾਲ ਮਸ਼ਕਰੀ ਕਰਨ ਵਾਲੀ ਲੁਕਾਈ ਮਾਰੀ ਚੰਗੀ। ਰੱਬੀ ਪਿਆਰ ਵਾਲੇ ਗੁਰੂ ਜੀ ਬੋਲੇ, ਪੀਰ ਜੀ, ਵਿਗੜਿਆ ਪੁੱਤ ਸਵਾਰਿਆ ਭਲਾ ਕਿ ਮਾਰਿਆ ਭਲਾ। ਪੀਰ ਤੱਕ ਕੇ ਘਬਰਾ ਕੇ, ਨਾ ਸੌਰਨ ਵਾਲੇ ਪੁੱਤ ਤੋਂ ਔਤ ਚੰਗੇਰਾ। ਗੁਰੂ ਜੀ ਸਵਾਰ ਨੇ ਸਵਾਰ ਨੂੰ ਅੱਕ ਜਾਣਾ ਭਲਾ ਕਿ ਸਵਾਰਨ ਵਿੱਚ ਕਦੇ ਨਾ ਅੱਕਣਾ ਭਲਾ। ਪੀਰ ਧੁਰੋਂ ਮਾਰੇ ਕਦ ਸਹੁਰੇ, ਗੁਰੂ ਨਾਨਕ ਧੁਰੋਂ ਕਦੇ ਨਾ ਕੋਈ ਮਾਰਿਆ, ਜੋ ਮਾਰਿਆ ਸੋ ਕਰਮਾਂ ਆਪਣਿਆ, ਜੋ ਮਰਿਆ ਸੋ ਧੁਰ ਨਾਲੋਂ ਟੁੱਟ ਕੇ ਮਰਿਆ। ਹਾਂ, ਜੋ ਧੁਰ ਨਾਲੋਂ ਟੁੱਟ ਗਿਆ ਉਸ ਨੂੰ ਕਹੀਦਾ ਹੈ ਧੁਰ ਦਾ ਮਾਰਿਆ। ਸੋ ਟੁੱਟਿਆਂ ਨੂੰ ਮੁੜ ਧੁਰ ਨਾਲ ਲਾਈਏ, ਟੁੱਟੇ ਗੰਢੀਏ, ਵਿਛੜੇ ਮੇਲੀਏ, ਮਾਂ ਦੀ ਗੋਦੋਂ ਨੱਸ ਕੇ ਰੁਲਦੇ ਬਾਲਾਂ ਨੂੰ ਝਾੜ ਫੂਕ ਕੇ ਮਾਂ ਦੀ ਗੋਦ ਪਾਈਏ, ਭੈੜਿਆਂ ਬਾਲਾਂ ਨੂੰ ਵੀ ਮਾਰਿਆਂ ਮਾਂ ਦੀ ਆਂਦਰ ਨਹੀਂ ਠਰਦੀ। ਪੀਰ ਕੀ ਆਖਾਂ, ਗੁਰੂ ਨਾਨਕ ਸੱਚ। ਪੀਰ ਸੱਚ ਸੱਚ ਸੱਚ, ਸਿਆਲਕੋਟ ਸ਼ਹਿਰ ਕੁਫਰਾਂ ਦਾ, ਜਿਨ੍ਹਾਂ ਪੂਰਨ ਜਤੀ ਦੇ ਹੱਥ ਵੱਡੇ ਉਹਨਾਂ 'ਤੇ ਕੀ ਭਰੋਸਾ। ਗੁਰੂ ਨਾਨਕ ਸਾਰਾ ਹੀ ਜੁਮਲਾ ਨਹੀਂ। ਪੀਰ ਊਤ ਗਿਆ ਆਵਾ, ਗੁਰੂ ਨਾਨਕ ਕਦੇ ਹੋਇਆ ਨਹੀਂ, ਭਲੇ ਬੁਰੇ ਰਲੇ ਰਹਿੰਦੇ ਹਨ। ਹਾਂ, ਗਿਲਾਨੀ ਜਗਤ ਵਿੱਚ ਪ੍ਰਧਾਨ ਹੈ, ਪ੍ਰੇਮ ਨਹੀਂ, ਪਰ ਨੇਕੀ ਬਦੀ ਤਾਂ ਕੋਲੇ ਕੋਲ ਵੀ ਵੱਸਦੀਆਂ ਦਿਸਦੀਆਂ ਹਨ। ਪੀਰ ਵਰਤਾਓ ਤਾਂ ਪਤਾ ਲੱਗ ਜਾਏ, ਅਸੀਂ ਤਾਂ ਹੱਡ ਵਰਤੀਆਂ ਸੁਣਾਉਂਦੇ ਹਾਂ ਤਪਾ ਜੀ। ਇਹ ਕਹਿ ਕੇ ਨੈਣ ਢਹਿ ਪਏ ਅਤੇ ਫਕੀਰ ਹੁੱਸ ਕੇ ਡੋਬ ਜੇ ਵਿੱਚ ਪੈ ਗਿਆ। ਸਤਿਗੁਰ ਨੇ ਮਾਲਿਸ਼ ਦਾ ਹੁਕਮ ਦਿੱਤਾ ਅਤੇ ਹੋਸ਼ ਆਈ, ਫਲਾਂ ਦਾ ਰਸ ਪਿਆਉਣ ਦੀ ਆਗਿਆ ਕੀਤੀ, ਫਿਰ ਹੋਸ਼ ਪਰਤ ਪਈ, ਫਿਰ ਦੋ ਘੁੱਟ ਫਲਾਂ ਦਾ ਰਸ ਪਿਲਾਇਆ। ਠੰਡ ਅਤੇ ਤਪਸ਼ ਦੇ ਅੰਦਰੋਂ ਐਂਉਂ ਚੱਕਰ ਚੱਲਦੇ ਸੀ ਜਿਵੇਂ ਇੱਕ ਪ੍ਰਾਤ ਵਿੱਚ ਠੰਡੇ ਅਤੇ ਤੱਤੇ ਜਲ ਦੀਆਂ ਦੋ ਟੂਟੀਆਂ ਪੈਂਦੀਆਂ ਚੱਕਰ ਪਾਉਂਦੀਆਂ। ਫਕੀਰ ਕੁਝ ਨਰਮ ਕੁਝ ਗਰਮ ਹੋ ਕੇ ਬੋਲਿਆ, ਹਾਂ ਸਾਈਂ ਜੀ ਵੀ, ਜੇ ਤੂੰ ਉਹ ਨਾਨਕ ਤਪਾ ਹੈ ਜੋ ਸੁਣਿਆ ਹੈ ਕਿ ਨਾਮ ਵਿੱਚ ਕਲਯੁਗ ਅੰਦਰ ਮੁਸ਼ਕਿਆ ਹੈ ਅਤੇ ਲਪਟ ਆਉਂਦੀ ਵੀ ਹੈ, ਤਾਂ ਸ਼ਹਿਰ ਦਾ ਪਤੀਆ ਲੈ। ਸਤਿਗੁਰ ਮਰਦਾਨਿਆ, ਲੈ ਦੋ ਪੈਸੇ, ਜਾ ਬਈ ਸ਼ਹਿਰੋਂ ਪੈਸੇ ਦਾ ਸੱਚ ਅਤੇ ਪੈਸੇ ਦਾ ਝੂਠ ਲੈ ਆ, ਆਖੀਂ ਠੀਕ ਠੀਕ ਸੌਦਾ ਦੇਵੋ। ਮਰਦਾਨਾ ਗੁਰੂ ਨਾਨਕ ਦੇ ਕੌਤਕਾਂ ਦਾ ਜਾਣੂ ਤਾਂ ਸੀ, ਪਰ ਹਰ ਦਿਨ ਨਵੇਂ ਨਵਾਂ ਕੌਤਕ ਵਰਤਦਾ ਸੀ ਜੋ ਮਰਦਾਨੇ ਨੂੰ ਸਦਾ ਨਵੀਂ ਹੈਰਾਨੀ ਵਿੱਚ ਪਾ ਦਿੰਦਾ ਸੀ। ਸੋ ਹੈਰਾਨ ਹੁੰਦਾ ਆਗਿਆ ਮੰਨ ਕੇ ਟੁਰ ਗਿਆ। ਹੱਟੀ ਹੱਟੀ ਫਿਰਿਆ, ਪਹਿਲੇ ਤਾਂ ਹੱਟਾਂ ਸਾਰੀਆਂ ਖੁੱਲ੍ਹੀਆਂ ਨਹੀਂ ਸਨ, ਲੋਕ ਉੱਧਰ ਨੂੰ ਜਾ ਰਹੇ ਸਨ ਜਿੱਧਰੋਂ ਇਹ ਆਇਆ ਸੀ, ਕਿਉਂਕਿ ਗੁੰਬਦ ਦੇ ਫਟਣ ਅਤੇ ਫਕੀਰ ਦੇ ਚਿਲੇ ਟੁੱਟਣ 'ਤੇ ਗੁਰੂ ਨਾਨਕ ਵਾਕ ਦੇ ਪੂਰੇ ਹੋਣ ਦੀ ਖਬਰ ਸ਼ਹਿਰ ਅੱਪੜ ਪਈ ਸੀ। ਪਰ ਮਰਦਾਨਾ ਫਿਰ ਵੀ ਫਿਰਿਆ, ਜੇ ਇਸ ਤੋਂ ਮੰਗੇ ਉਹ ਹੱਸ ਪਵੇ, ਕੋਈ ਮਸ਼ਕਰੀ ਕਰੇ, ਕੋਈ ਟਾਲ ਦੇਵੇ, ਕੋਈ ਹੱਥ ਜੋੜ ਦੇਵੇ। ਸਹਿਣਸ਼ੀਲਤਾ ਦੇ ਸਮੁੰਦਰ ਦੇ ਪਾਸ ਵਸਣ ਕਰਕੇ ਮਰਦਾਨੇ ਨੂੰ ਸਹਿਣਸ਼ੀਲਤਾ ਆਉਂਦੀ ਸੀ, ਸੋ ਘਾਬਰਿਆ ਨਹੀਂ। ਆਖਰ ਇੱਕ ਹੱਟੀ ਵਾਲੇ ਨੇ ਦੋ ਕਾਗਜ਼ਾਂ 'ਤੇ ਕੁਝ ਲਿਖ ਕੇ ਦੇ ਦਿੱਤਾ ਅਤੇ ਕਿਹਾ, ਇਹ ਸੱਚ ਹੈ ਅਤੇ ਇਹ ਝੂਠ ਹੈ। ਇਹ ਕਾਗਜ਼ ਲੈ ਕੇ ਮਰਦਾਨਾ ਪਰਤ ਆਇਆ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਤਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਗਜ਼ ਹਮਜ਼ਾ ਗੌਂਸ ਦੇ ਅੱਗੇ ਧਰਿਆ ਅਤੇ ਕਿਹਾ, ਲਓ ਪੀਰ ਜੀ, ਵਾਚੋ। ਪੀਰ ਨੇ ਵਾਚਿਆ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਿਸ ਦੇ ਘੱਟ ਇਹ ਘਟੀ ਹੈ ਉਹ ਭਲੇਵੇਂ ਨਹੀਂ ਪੈਂਦਾ। ਸਤਿਗੁਰ ਦੱਸੋ ਪੀਰ ਜੀ, ਇਹ ਲਿਖਣ ਵਾਲਾ ਵੀ ਝੂਠਾ ਹੈ? ਪੀਰ, ਨਹੀਂ ਜੀ। ਗੁਰੂ ਜੀ, ਜਿਸ ਨਗਰੀ ਇੱਕ ਵੀ ਸੋਝੀ ਵਾਲਾ ਹੋਵੇ ਉਸ ਪਰ ਕਹਿਰ। ਪੀਰ, ਫੇਰ? ਗੁਰੂ ਜੀ, ਜੋ ਕਰੇ ਸੋ ਭਰੇ, ਦੂਜਾ ਕਿਉਂ ਮਰੇ। ਪੀਰ ਸ਼ਰਮਾ ਕੇ, ਠੀਕ ਹੈ, ਕਰੇ ਗੀਗਾ ਭਰੇ ਗੀਗਾ। ਗੁਰੂ ਜੀ, ਠੀਕ, ਪਰ ਫਕੀਰ ਮਿਹਰ ਕਰੇ ਕਿ ਕਹਿਰ ਚੜੇ, ਅੱਗ ਤਾਂ ਬਲੇ ਬਰਫ਼ ਕਿਉਂ ਤੁਖੇ। ਪੀਰ, ਕਿਵੇਂ? ਗੁਰੂ ਜੀ, ਤੁਸਾਂ ਵਰ ਦਿੱਤਾ, ਇਹ ਮਿਹਰ ਸੀ, ਹੁਣ ਤੁਹਾਡਾ ਭਲਾ ਹੋਵੇ ਜਿੰਨਾ ਮਿਹਰ ਕੀਤੀ ਸੀ। ਤੁਹਾਡੀ ਵੰਡੇ ਗੁੱਸਾ ਆਵੇ ਅਤੇ ਮਨ ਕਹਿਰ ਦੇ ਮਕਾਨ ਵਿੱਚ ਜਾਵੇ, ਭਜਨ ਬੰਦਗੀ ਪਿਆਰ ਦੀ ਵਰਤੋਂ ਛੱਡ ਕੇ ਤੁਸੀਂ ਕਿਉਂ ਕ੍ਰੋਧ ਵਿੱਚ ਜਾਵੋ? ਕ੍ਰੋਧ ਵਿੱਚ ਗਿਆ ਆਪਣੇ ਮਨ ਨੂੰ ਕਸ਼ਟ ਹੁੰਦਾ ਹੈ। ਸੋਚੋ ਕੌਲ ਕਿਸੇ ਹਾਰਿਆ, ਇਤਨੇ ਦਿਨ ਦੀ ਕੈਦ, ਭੁੱਖ, ਤਪ, ਗੁੱਸਾ, ਇਹ ਸਜਾਵਾਂ ਤੁਸਾਂ ਕਿਸ ਪਾਪ ਬਦਲੇ ਪਾਈਆਂ? ਇਹ ਆਪੇ ਤੇ ਜੋ ਨਿਰਅਪਰਾਧ ਸੀ, ਜ਼ੁਲਮ ਤੇ ਅਨਿਆਉ ਕਿਉਂ ਕੀਤੇ ਨੇ? ਇਹ ਤਾਂ ਹੀ ਹੋ ਗਿਆ, ਕਰੇ ਗੀਗਾ ਤੇ ਭਰੇ ਬੀਬਾ। ਪੀਰ ਘਬਰਾ ਕੇ ਕਹਿਰ, ਦਰਵੇਸ਼ ਬਰ ਜਾਣੇ ਦਰਵੇਸ਼। ਗੁਰੂ ਜੀ, ਉਹ ਦਰਵੇਸ਼ ਨਹੀਂ ਜੋ ਕਹਿਰ ਦੇ ਹੱਥ ਵਿਕਦਾ ਹੈ। ਫਕੀਰ ਦਾ ਮਕਾਨ ਸੀਤਲਤਾਈ ਹੈ, ਠੰਡ ਹੈ ਤੇ ਟਿਕਾਓ ਹੈ। ਉਹ ਪਿਆਰ ਵਿੱਚ ਕਿੱਥੋਂ ਹੈ ਜੋ ਦੁਪਰਿਆਰ ਹੱਥ ਵਿਕੇ? ਉਹ ਰੱਬ ਦਾ ਕਿਵੇਂ ਜੋ ਸਦਾ ਬਖਸ਼ਿੰਦ ਨਹੀਂ? ਮਨ ਮਾਰਨਾ ਕਠਿਨ ਹੈ, ਭੁੱਲਾਂ ਤੋਂ ਬਚਣਾ ਔਖਾ ਹੈ, ਪਰ ਫਕੀਰ ਨੇ ਤਾਂ ਨਫਸ ਹੀ ਮਾਰਨਾ ਹੈ। ਨਫਸ ਦੀ ਸਵਾਰੀ ਕਰਨੀ ਹੈ, ਆਪ ਤਾਂ ਨਫਸ ਦੀ ਸਵਾਰੀ ਨਹੀਂ ਬਣਨਾ। ਫਕੀਰ ਨੇ ਮਨੋਵੇਗ ਦੇ ਹੱਥ ਵਾਗਾਂ ਨਹੀਂ ਦੇਣੀਆਂ, ਮਨ ਦੀਆਂ ਵਾਗਾਂ ਹੱਥ ਰੱਖ ਕੇ ਉੱਚੇ ਘਰ ਸਦਾ ਖਿੜਨਾ ਹੈ। ਹੁਣ ਸਤਿਗੁਰ ਦਾ ਰੰਗ ਬਦਲ ਗਿਆ, ਨੈਣ ਉੱਚੇ ਹੋ ਗਏ, ਲਾਲੀ ਭਾ ਛਾ ਗਈ ਤੇ ਸਰੀਰ ਸਾਰਾ ਸੁਰ ਕੀਤੇ ਸਾਜ ਦੀ ਤਾਰ ਵਾਂਗੂ ਖਿੱਚ ਗਿਆ। ਮਰਦਾਨਾ ਰੰਗ ਨੂੰ ਸਮਝਦਾ ਸੀ, ਉਸ ਨੇ ਰਬਾਬ ਛੇੜ ਦਿੱਤਾ, ਜਗਤ ਨੂੰ ਸੰਗੀਤਕ ਲਹਿਰੇ ਵਿੱਚ, ਅੰਦਰਲੇ ਦੇ ਹੁਸਨ ਵਿੱਚ, ਸੁੱਖ ਵਿੱਚ ਤੇ ਪਿਆਰ ਵਿੱਚ ਰੱਖਣ ਆਏ ਦਾਤਾ ਜੀ ਤੋਂ ਇਹ ਸ਼ਬਦ ਹੋਇਆ, ਰਾਮ ਕਲੀ ਵਿੱਚ ਧੁਨ ਉੱਠੀ ਇਲਾਹੀ ਆਪ ਗਾਵੇ। ਜਿੱਤ ਦਰ ਵਸੇ ਕਵਣ ਦਰ ਕਹੀਐ, ਦਰਾ ਪੀਤਰ ਦਰ ਕਵਣ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ, ਕਿਨ ਬਿਦ ਸਾਗਰ ਤਰੀਐ, ਜੀਵ ਧਿਆਨ ਮਰੀਐ ਰਹਾਓ, ਦੁੱਖ ਦਰਵਾਜ਼ਾ ਰੋ ਰਖਵਾਲਾ, ਆਸਾ ਅੰਦੇਸ਼ਾ ਦੋਏ ਪੱਟ ਜੜੇ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸਤ ਕੈ ਆਸਣ ਪੁਰਖ ਰਹੈ, ਕਿਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੈ, ਆਸਾ ਪੀਤਰ ਰਹੈ ਨਿਰਾਸਾ, ਤੋ ਨਾਨਕ ਏਕ ਮਿਲੈ, ਇਨ ਬਿਦ ਸਾਗਰ ਤਰੀਐ, ਜੀਵ ਤਿਆਂ ਇਉਂ ਮਰੀਐ ਰਹਾਉ ਦੂਜਾ। ਇਸ ਸ਼ਬਦ ਦੀ ਮਿੱਠੀ ਤੁਨਕਾਰ, ਰਾਮ ਕਲੀ ਦੀ ਪਿਆਰੀ ਪਿਆਰੀ ਵੈਰਾਗਮਈ ਗੂੰਜ, ਸ਼ਬਦ ਸਾਫ ਸੁਥਰਾ ਸੱਚਾ ਅਰਥ, ਮਰਦਾਨੇ ਦਾ ਵਜਿੱਤਰ ਇੱਕ ਉਹ ਨਕਸ਼ਾ ਬਣ ਗਏ ਕਿ ਸ਼ਾਂਤ ਏਕਾਂਤ ਵੈਰਾਗ ਤੇ ਸੱਚੀ ਉਦਾਸੀਨਤਾ ਛਾ ਗਈ। ਕੋਲ ਬੈਠਿਆਂ ਦੇ ਕਲੇਜਿਆਂ ਵਿੱਚ ਆਪਣੇ ਔਗਣਾਂ ਦੀ ਸੋਝੀ ਦੀਆਂ ਛੁਰੀਆਂ ਫਿਰ ਗਈਆਂ। ਪੀਰ ਜੀ ਤੇ ਖਾਸ ਅਸਰ ਹੋਇਆ, ਉਹ ਜੋ ਫਕੀਰੀ ਦਾ ਅਸਲ ਆਦਰਸ਼ ਹੈ ਆਪੇ ਦਿਸ ਪਿਆ। ਜਿੱਥੇ ਫਕੀਰ ਫਸ ਰਿਹਾ ਸੀ, ਜਿੱਲਣ ਜਿਹੀ ਨਜ਼ਰੀ ਪੈ ਗਈ, ਉਸ ਦੇ ਆਪੇ ਨੇ ਆਪਣੀ ਭੁੱਲ ਵੇਖ ਲਈ। ਫਕੀਰ ਦਰ ਦਰਸ਼ਨ ਦੇ ਪ੍ਰੀਤਮ ਦਾ ਨਾਉਂ ਹੈ, ਜੋ ਆਪ ਦਰਸ਼ਨ ਦਾ ਪ੍ਰੀਤਮ ਹੋਵੇ, ਹੋਰਨਾਂ ਨੂੰ ਦਰਸ਼ਨ ਦੀ ਸਿੱਖ ਲਾਵੇ, ਉਹ ਪੀਰ ਹੈ, ਸਿੱਧ ਹੈ, ਨਹੀਂ ਤਾਂ ਕੁਝ ਨਹੀਂ। ਦਰ ਦਰਸ਼ਨ ਦੀ ਪ੍ਰਾਪਤੀ ਵਿੱਚ ਇਹ ਰੋਕਾਂ ਹਨ, ਦੁੱਖ, ਬਿਮਾਰੀਆਂ ਅਤੇ ਕਲੇਸ਼, ਰੋਹ, ਗੁੱਸਾ, ਈਰਖਾ, ਜਲਨ, ਬੁਰੇ ਕਰਨੇ, ਜਿਦਾਂ ਹੋੜਾਂ, ਸਾੜੇ, ਆਸਾ, ਤ੍ਰਿਸ਼ਨਾ, ਅੰਦੇਸ਼ਾ, ਫਿਕਰ, ਸੋਚਾਂ, ਗਮ, ਚਿੰਤਾ, ਭੈ ਵਾਲੀਆਂ ਸੋਚਾਂ, ਮਾਇਆ, ਪਦਾਰਥ, ਸਾਕਾਂ, ਮਿੱਤਰਾਂ ਦੇ ਮੋਹ, ਇਹਨਾਂ 'ਤੇ ਫਤਿਹ ਪਾਉਣੀ ਜਿਉਂਦੇ ਮਰਨਾ ਹੈ। ਇਹ ਜਿਉਂਦੇ ਮਰਨਾ ਸਾਗਰ ਤਰਨ ਸਮਾਨ ਕਠਿਨ ਹੈ। ਵਾਹਿਗੁਰੂ ਦਾ ਨਿਵਾਸ ਸੱਤ ਦੇ ਆਸਣ 'ਤੇ ਹੈ। ਆਸ ਅੰਦੇਸ਼ੇ 'ਤੇ ਫਤਿਹ ਪਾਉਣੀ ਇਸ ਆਸਣ ਦੇ ਰਸਤੇ ਤੁਰਨ ਲਈ ਜ਼ਰੂਰੀ ਹੈ। ਜੇ ਕੋਈ ਫਕੀਰ ਆਖਦਾ ਹੈ ਕਿ ਮੈਂ ਇੱਕ ਨੂੰ ਮਿਲਿਆ ਹਾਂ ਪਰ ਹੈ ਉਹ ਆਸ ਅੰਦੇਸ਼ੇ ਵਿੱਚ, ਤਾਂ ਉਹ ਠੀਕ ਨਹੀਂ ਆਖ ਰਿਹਾ। ਆਸ ਵਿੱਚ ਵੱਸਦਾ ਦਿਸੇ ਪਰ ਸੁਰਤ ਉਸ ਦੀ ਨਿਰਾਸ਼ਾ ਵਿੱਚ ਹੋਵੇ, ਤਦ ਉਹ ਕਿਸੇ ਹੱਠ ਜਾਂ ਰੋਹ ਵਿੱਚ ਨਹੀਂ ਫਸੇਗਾ। ਗੱਪਾਂ ਨਹੀਂ ਮਾਰਨੀਆਂ ਕਿ ਅਸਾਂ ਆਪਾ ਪਾ ਲਿਆ ਹੈ। ਜੇ ਅੰਦਰ ਰਸ ਭਰੇ ਤਾਂ ਅੰਦਰੇ ਜਰਨਾ ਹੈ, ਅਤੇ ਜੇ ਰਜਾ 'ਤੇ ਤੱਕ ਰੱਖਣੀ ਹੈ ਕਿ ਜੋ ਕਰ ਰਿਹਾ ਹੈ ਮੇਰਾ ਰੱਬ ਕਰ ਰਿਹਾ ਹੈ, ਮੈਂ ਕਿਸ ਨੂੰ ਬੁੱਕ ਸੁਣਾਵਾਂ। ਇਹ ਸਮਦਰਸ਼ੀ ਭਾਵ ਅੰਦਰ ਹੋਵੇ, ਵਰਤਣ ਪਿਆਰ ਅਤੇ ਆਪਾ ਨਾ ਜਨਾਵਣ ਦੀ ਹੋਵੇ, ਤਾਂ ਜਿਉਂਦਾ ਮਰਦਾ ਅਤੇ ਸਾਗਰ ਧਰਦਾ ਹੈ। ਗੌਂਸ ਨੇ ਹੁਣ ਚਰਨਾਂ 'ਤੇ ਸਿਰ ਧਰ ਦਿੱਤਾ ਅਤੇ ਆਖਿਆ, ਹੇ ਗੁਰੂ, ਲੋਕੀ ਤੈਨੂੰ ਤਪਾ ਆਖਦੇ ਹਨ, ਪਰ ਮੈਂ ਤੈਨੂੰ ਰੱਬੀ ਜਲਾਲ ਦੀ ਸ਼ਮਾ ਵੇਖਿਆ ਹੈ। ਮੇਰੇ ਅੰਦਰੋਂ ਆਸ ਅੰਦੇਸ਼ੇ ਦੀ ਜੜ ਕੱਟ। ਸਤਿਗੁਰੂ ਨਾਨਕ ਬੋਲੇ, ਪੀਰ ਜੀ, ਇਸ ਜਨਮ ਦਾ ਆਸ਼ਾ ਪਰਮੇਸ਼ਰ ਦੀ ਪ੍ਰਾਪਤੀ ਹੈ। ਮਾਲਕ ਨੇ ਜੋ ਅਕਹਿ ਅਤੇ ਅਗੋਚਰ ਹੈ ਆਪਣੇ ਅਗੋਚਰ ਹੁਕਮ ਨਾਲ ਸਾਨੂੰ ਸਾਜਿਆ ਹੈ। ਜੇ ਤਾਂ ਅਸੀਂ ਉਸ ਨਾਲ ਮਿਲੇ ਹਾਂ ਤਾਂ ਅਸੀਂ ਸਰਵੇ ਹਰੇ ਲਹਿ ਲੈ ਸੱਚੇ ਅਤੇ ਸੁੱਚੇ ਹਾਂ। ਜਦੋਂ ਵਿਛੜੇ ਫਿਰ ਅਸੀਂ ਦਿਸਣ ਵਾਲਿਆਂ ਦੇ ਮੋਹ ਵਿੱਚ ਫਸ ਕੇ ਟੁੱਟੇ ਡਾਲ ਵਾਂਗ, ਸੁੱਕੇ ਕਾਠ ਜਾਂ ਚਸ਼ਮਿਓਂ ਵਿਛੜੇ ਛੱਪੜ ਵਾਂਗੂ ਤਰਕ ਉੱਠਦੇ ਹਾਂ। ਫਕੀਰ ਨੇ ਆਪਣੇ ਅੰਦਰਲੇ ਨੂੰ ਲਗਾਤਾਰ ਸਾਈਂ ਨਾਲ ਰੱਖਣਾ ਹੈ। ਯਾਦ ਇਸ ਦੀ ਡੋਰ ਹੈ, ਆਸ ਅੰਦੇਸ਼ੇ ਹਰ ਗੱਲ ਜੋ ਦੀਸਣ ਹਾਰ ਵਿੱਚ ਫਸਾਵੇ ਉਹ ਸਾਈਂ ਨਾਲੋਂ ਤੋੜਨ ਵਾਲੀ ਹੈ, ਉਹ ਵਰਜਣੀ ਹੈ। ਨਸ ਵੀ ਨਹੀਂ ਜਾਣਾ, ਇੱਥੇ ਰਹਿਣਾ ਹੈ ਅਤੇ ਸਦਾ ਉੱਚੀ ਕਲਾ ਵਿੱਚ ਸਾਈਂ ਦੀ ਯਾਦ ਵਿੱਚ ਵਿਚਰਨਾ ਹੈ। ਹੁਣ ਜਦ ਪ੍ਰਯੋਜਨ ਇਹ ਹੈ ਅਤੇ ਫਲ ਇੱਥੇ ਉੱਥੇ ਦਾ ਸੁੱਖ ਹੈ, ਤਾਂ ਫਿਰ ਸਿੱਧੀਆਂ ਰਿੱਧੀਆਂ ਆਪਣੇ ਪ੍ਰਤਾਪ ਬਣਾਉਣ ਦਾ ਕਿਹੜਾ ਥਾਂ ਹੈ। ਮਾਣ ਮਹੱਤ ਅਤੇ ਦਰਬ ਤਾਂ ਸਾਈਂ ਦਿਆਂ ਲੋਕਾਂ ਨੇ ਇਹਨਾਂ ਤੋਂ ਆਪਣਾ ਬਚਾਓ ਕਰਨਾ ਹੈ, ਨਾ ਕਿ ਮਾਣ ਮਹੱਤ ਅਤੇ ਦਰਬ ਦੇ ਮਗਰ ਫਿਰਨਾ ਹੈ। ਜੇ ਕੋਈ ਸਾਧ ਸਿੱਧ ਪੀਰ ਫਕੀਰ ਸੰਤ ਮਹਾਤਮਾ ਹੈ ਅਤੇ ਉਹ ਮਾਣ ਮਹੱਤ ਵਿੱਚ ਰੁੜਦਾ ਹੈ ਤਾਂ ਉਹ ਗ੍ਰਿਸ਼ਤੀ ਹੈ ਅਤੇ ਨੀਵੀਂ ਤਰ੍ਹਾਂ ਦਾ ਗ੍ਰਿਸ਼ਤੀ ਹੈ। ਜੇ ਉਹ ਆਮਦਨਾਂ ਵਧਾ ਕੇ ਖੁਸ਼ ਹੁੰਦਾ ਹੈ ਅਤੇ ਲੋਕਾਂ ਨੂੰ ਖਵਾਲਣ ਦੇ ਬਹਾਨੇ ਬਣਾ ਕੇ ਮਾਇਆ ਇਕੱਠੀ ਕਰਦਾ ਹੈ ਅਤੇ ਵਰ ਸਰਾਪ ਦੇ ਕੇ ਤਹਿਤ ਬਹਾਲਦਾ ਹੈ ਤਾਂ ਉਹ ਪੱਕਾ ਦੁਨੀਆਦਾਰ ਹੈ, ਉਹ ਦੀਨ ਦਾ ਰੱਖਣ ਵਾਲਾ ਰਾਖਾ ਨਹੀਂ ਹੈ। ਐਸੇ ਫਕੀਰਾਂ ਨੇ ਜਗਤ ਨੂੰ ਦੁੱਖ ਵਿੱਚ ਪਾਇਆ ਹੈ। ਫਕੀਰ ਉਹ ਜੋ ਸੁਖੀ ਹੈ, ਪੀਰ ਫਕੀਰ ਸਾਧਕ ਸੰਤ ਮਹਾਤਮਾ ਉਹ ਜੋ ਆਪ ਜਪਦਾ ਹੈ, ਹੋਰਨਾਂ ਨੂੰ ਜਪਾਉਂਦਾ ਹੈ। ਆਪ ਆਸ ਅੰਦੇਸ਼ੇ ਤੋਂ ਪਾਰ ਹੈ, ਹੋਰਨਾਂ ਦੇ ਆਸ ਅੰਦੇਸ਼ੇ ਕੱਟਦਾ ਹੈ। ਪਰ ਜੋ ਵਰਾਂ ਸਰਾਪਾਂ ਹੇਠਾਂ ਮਾਇਆ ਦੇ ਵਸੀਲੇ ਬੰਨਣ ਵਿੱਚ ਜਾਇਦਾਦਾਂ ਰਚਣ ਵਿੱਚ ਹੈ, ਉਹ ਰੱਬੀ ਬੰਦਾ ਨਹੀਂ, ਉਹ ਗ੍ਰਿਸ਼ਤੀ ਹੈ ਅਤੇ ਉਜਾੜ ਵਿੱਚ ਹੱਟੀ ਪਾਉਂਦਾ ਹੈ। ਜਗਤ ਭੁੱਲਦਾ ਹੈ ਅਤੇ ਇਸੇ ਕਰਕੇ ਜਗਤ ਵਿੱਚ ਸੁੱਚੀ ਮਤ ਨਹੀਂ ਰਹੀ, ਪ੍ਰੇਮ ਨਹੀਂ ਰਿਹਾ, ਜੀਵਨ ਨਹੀਂ ਰਿਹਾ, ਉਚਾਈ ਅਤੇ ਸੱਚਾਈ ਨਹੀਂ ਰਹੀ। ਸੱਚ ਬਿਨਾਂ ਸੁੱਚਾ ਕੋਈ ਨਹੀਂ ਅਤੇ ਸੱਚ ਜਿਹਾ ਰਸ ਅਤੇ ਸੁੱਖ ਕੋਈ ਨਹੀਂ। ਮੁਰੀਦੀਆਂ ਜਿਨ੍ਹਾਂ ਦਾ ਮਤਲਬ ਨਿਰੇ ਬਾਲ ਕੇ ਬਣਾਉਣੇ ਅਤੇ ਮਾਇਆ ਵਧਾਉਣੀ ਹੋਵੇ, ਛੱਡ ਦਿਓ, ਨਿਰਵਾਸ਼ ਰਹੋ ਅਤੇ ਅੰਦਰ ਨੂੰ ਸੁੱਚਾ ਕਰੋ। ਅੰਦਰ ਦੇ ਦੁੱਖ ਸੁੱਖ ਦੇਖੋ, ਅੰਦਰ ਨੂੰ ਸਾਈਂ ਲਿਵ ਲੱਗਾ ਬਣਾਈ ਚੱਲੋ ਅਤੇ ਇਸ ਰੰਗ ਤੋਂ ਬਿਨਾਂ ਸਾਰੇ ਸੰਕਲਪਾਂ ਇੱਛਿਆ ਕਰਮਾਂ ਨੂੰ ਬੰਧਨ ਸਮਝੋ ਤਾਂ ਤੁਸੀਂ ਸੁਖੀ ਹੋ। ਸੁਖੀ ਬੰਦਾ ਦੁਨੀਆ ਨੂੰ ਸੁੱਖ ਦਿੰਦਾ ਅਤੇ ਬੰਨਿਆ ਹੋਇਆਂ ਦੇ ਬੰਧਨ ਤੋੜਦਾ ਹੈ। ਉਸ ਤੋਂ ਸਦਾ ਪਿਆਰ ਅਤੇ ਮਿਹਰ ਦਾ ਮੀਂਹ ਵੱਸਦਾ ਹੈ। ਫਿਰ ਸਤਿਗੁਰੂ ਨੇ ਗੀਗੇ ਦਾ ਉਧਾਰ ਕੀਤਾ, ਉਸ ਨੂੰ ਮਤ ਦਿੱਤੀ, ਮਾਇਆ ਮੋ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲਵਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ऐसा जाप जपो जप माली, दुख सुख पर हर भगत निराली रहा। गीगे नूं सतगुरु दी मेहर होई तां इस्त्री पुत्रां आदिक दा मोह कच्चा हो दिसिया। जिस मंग कारण फकीरां दे मगर रुलिया, ਉਹ ਮੰਗ ਨਿਕੰਮੀ ਹੋ ਦਿੱਸੀ। ਜੋ ਸ਼ੈ ਪਰਮੇਸ਼ਰ ਦੇ ਪਿਆਰਿਆਂ ਤੋਂ ਲੈਣ ਵਾਲੀ ਸੀ, ਸੋ ਨਾਮ ਸੀ, ਹਰਿ ਪ੍ਰੇਮ ਸੀ, ਉਹ ਨਾ ਲੀਤੀ। ਇਹ ਭੁੱਲ ਹੁਣ ਸਮਝ ਵਿੱਚ ਆ ਕੇ ਮੰਗ ਛੁੱਟ ਗਈ ਅਤੇ ਸਤਿਗੁਰ ਦੇ ਚਰਨਾਂ 'ਤੇ ਟਹਿ ਕੇ ਆਪਣੀ ਕਲਿਆਣ ਮੰਗੀ ਉਸ। ਗੁਰੂ ਸੱਚੇ ਪਾਤਸ਼ਾਹ ਨੇ ਉਸ ਨੂੰ ਨਾਮਦਾਨ ਬਖਸ਼ਿਆ ਅਤੇ ਉਸ ਦੀ ਇਸਤਰੀ ਅਤੇ ਪੁੱਤਰ ਵੀ ਨਾਮ ਤਰੀਕ ਹੋਏ। ਇੰਨੇ ਨੂੰ ਲੌਡਾ ਪੈਰ ਹੋ ਆਇਆ, ਪੀਰ ਜੀ ਨਾਮਦਾਨ ਅਤੇ ਅਸਲ ਫਕੀਰੀ ਉਪਦੇਸ਼ ਪਾ ਕੇ ਕਿਰਤਾਰਥ ਹੋ ਚੁੱਕੇ। ਪਰ ਰੂਪਾ ਜੀ ਕਾਲੇ ਪੈ ਰਹੇ ਸਨ ਕਿ ਸਤਿਗੁਰੂ ਜੀ ਹੁਣ ਕੁਝ ਛਕਣ। ਸੋ ਉਸ ਨੇ ਫਿਰ ਬੇਨਤੀ ਕੀਤੀ। ਸਤਿਗੁਰ ਨੇ ਹੁਕਮ ਦਿੱਤਾ ਕਿ ਸਭ ਨੂੰ ਛਕਾਓ। ਜੋ ਕੁਛ ਤਿਆਰ ਸੀ ਸੋ ਵਰਤਾਇਆ ਗਿਆ। ਸ਼ਹਿਰ ਦੇ ਲੋਕ ਵੀ ਪ੍ਰਸ਼ਾਦ ਲੈ ਕੇ ਆ ਰਹੇ ਸਨ। ਗੁਰੂ ਜੀ ਨੇ ਸਭ ਵਰਤਾ ਦੇਣ ਦਾ ਹੁਕਮ ਦਿੱਤਾ। ਹਮਜ਼ਾ ਗੌਸ਼ ਨੂੰ ਆਗਿਆ ਹੋਈ ਕਿ ਤੂੰ ਇੱਥੇ ਹੀ ਵੱਸ ਅਤੇ ਆਪਣਾ ਜਨਮ ਸਵਾਰ, ਨਾਮ ਜਪ ਅਤੇ ਜੀਵਨ ਜਿੱਤ। ਹਮਜ਼ਾ ਸਦਾ ਇੱਥੇ ਰਿਹਾ। ਜਦੋਂ ਸਤਿਗੁਰੂ ਜੀ ਚਲੇ ਗਏ, ਇਸ ਬੇਰ ਦੇ ਸਾਹਮਣੇ ਅਦਬ ਨਾਲ ਧਿਆਨ ਜੋੜ ਕੇ ਬੈਠਿਆ ਕਰਦਾ ਸੀ। ਸ਼ਹਿਰ ਸਿਆਲਕੋਟ ਵਿੱਚ ਘਰ ਘਰ ਉਸ ਰਾਤ ਦੀਪਮਾਲਾ ਹੋਈ। ਘਰ ਘਰ ਸ਼ਹਿਦਿਆਨੇ ਵੱਜੇ। ਹਮਜ਼ਾ ਗੌਸ਼ ਨੂੰ ਮੱਤ ਆਉਣ ਨਾਲ ਗੀਗਾ ਹੀ ਨਹੀਂ ਬਚਿਆ ਸੀ, ਸਗੋਂ ਆਮ ਅਸਰ ਤੁਰਕਾਨੀ ਮੱਤ ਵੱਲੋਂ ਹੋਰ ਉਦਾਸੀ ਦਾ ਪਿਆ। ਲੋਕਾਂ ਦੇ ਦਿਲਾਂ ਵਿੱਚ ਮੁਸਲਮਾਨੀ ਫਕੀਰਾਂ ਦੀ ਅਜ਼ਮਤ ਮੂਲੋਂ ਘਟ ਗਈ। ਇਸ ਸਮੇਂ ਸਿੱਧ ਅਤੇ ਪੀਰ ਪੰਜਾਬ ਵਿੱਚ ਪੰਜਾਬੀਆਂ ਦੇ ਮਨਾਂ ਦੇ ਮਾਲਕ ਸਨ। ਇਹ ਦੋਵੇਂ ਸਿੱਧੀਆਂ ਅਤੇ ਨਾਟਕ ਚੇਟਕਾਂ ਵਿੱਚ ਰੁੱਝੇ ਰਹਿੰਦੇ ਸਨ। ਵਾਹਿਗੁਰੂ ਦੀ ਪ੍ਰੇਮ ਭਗਤੀ, ਉੱਚ ਜੀਵਨ ਅਤੇ ਰਸ ਜੀਵਨ ਕਿਸੇ ਪਾਸ ਨਹੀਂ ਸੀ, ਸਗੋਂ ਸਾਰੇ ਚੇਟਕੀ ਹੋ ਰਹੇ ਸਨ ਅਤੇ ਨਾਨਾ ਤਰ੍ਹਾਂ ਦੇ ਦਿਖਾਵੇ ਦੇ ਜਾਂ ਉਂਝ ਹੱਠਾਂ ਤੱਪਾਂ ਵਿੱਚ ਫਸੇ ਪਏ ਸਨ। ਲੋਕਾਂ ਦੇ ਮਨ ਐਸੇ ਆਗੂਆਂ ਕਰਕੇ ਅਤੇ ਮੁਸਲਮਾਨੀ ਰਾਜ ਦੇ ਦਬਾਅ ਕਰਕੇ ਦੱਬੇ ਰਹਿੰਦੇ ਸਨ। ਸਚਿਆਈ, ਸੁਤੰਤਰਤਾ, ਰੱਬੀ ਪਿਆਰ ਅਤੇ ਉਪਕਾਰ ਦੀ ਰੌਂ ਬਹੁਤ ਘੱਟ ਸੀ। ਸਤਿਗੁਰੂ ਨਾਨਕ ਦੇ ਹਰ ਕੌਤਕ ਨੇ ਲੋਕਾਂ ਵਿੱਚ ਜੀਵਨ ਰੌਂ ਫੇਰੀ, ਸ੍ਰਿਸ਼ਟੀ ਵਿੱਚ ਸੱਚ ਦ੍ਰਿੜਾਇਆ, ਪਿਆਰ ਵਸਾਇਆ, ਭਗਤੀ ਪਾਈ ਅਤੇ ਮਰਦ ਬੰਦੇ ਪੈਦਾ ਕੀਤੇ। ਹਮਜ਼ੇ ਦਾ ਸੁਧਾਰ ਸਾਰੇ ਸ਼ਹਿਰ ਅਤੇ ਕੀ ਇਲਾਕੇ ਦੇ ਸੁਧਾਰ 'ਤੇ ਭਾਰੀ ਅਸਰ ਪਾ ਗਿਆ। ਤਦ ਤੋਂ ਹੀ ਸਿੱਖੀ ਦੀ ਜੜ੍ਹ ਸਿਆਲਕੋਟ ਦੇ ਇਲਾਕੇ ਵਿੱਚ ਲੱਗ ਪਈ। ਰਾਤ ਤਾਂ ਘਰ ਘਰ ਖੁਸ਼ੀਆਂ ਵਿੱਚ ਲੰਘੀ। ਅਗਲੇ ਦਿਨ ਹੋਰ ਸੂਫੀ ਫਕੀਰ, ਸਿੱਧ ਆਦਿ, ਪੂਰਨ ਦੀ ਖੂਹੀ ਦੇ ਮਹੰਤ ਅਤੇ ਸਾਧੂ ਮਹਿਮਾ ਸੁਣ ਕੇ ਆਏ। ਮਿਲੇ ਅਤੇ ਵਾਰਤਾਲਾਪ ਕਰਕੇ ਕ੍ਰਿਤ ਕ੍ਰਿਤ ਹੋਏ। ਸਤਿਗੁਰ ਦੇ ਸੱਚ ਸਫਾਈ ਅੰਦਰੋਂ ਬਾਹਰੋਂ ਏਕਤਾ ਦੇ ਪਿਆਰ ਨਾਲ ਸਾਰੇ ਪ੍ਰੇਮ ਪ੍ਰਾਪਤ ਕਰਕੇ ਗਏ। ਇਹਨਾਂ ਲੋਕਾਂ ਦੇ ਦਿਲਾਂ ਵਿੱਚ ਸੁੱਖ ਅਤੇ ਸਾਹਸ ਵਧਿਆ। ਅਗਲੇ ਦਿਨ ਮੂਲਾ ਸਤਿਗੁਰੂ ਦੇ ਦਰਸ਼ਨ ਨੂੰ ਆਇਆ, ਜਿਸ ਨੇ ਮਰਦਾਨੇ ਨੂੰ ਲਿਖ ਦਿੱਤਾ ਸੀ ਕਿ ਮਰਨਾ ਸੱਚ ਹੈ ਅਤੇ ਜਿਉਣਾ ਕੂੜ ਹੈ। ਹੁਣ ਉਸ ਨੂੰ ਵੀ ਪਤਾ ਲੱਗ ਗਿਆ ਕਿ ਉਹ ਵਪਾਰੀ ਕੌਣ ਸੀ ਜੋ ਦੋ ਪੈਸੇ ਨੂੰ ਸੱਚ ਅਤੇ ਝੂਠ ਵਿਹਾਜਦਾ ਸੀ। ਇਹ ਸੱਜਣ ਕੁਛ ਵੈਰਾਗੀ ਅਤੇ ਕੁਝ ਵਿਚਾਰਵਾਨ ਸੀ। ਆਚਰਣ ਦਾ ਵੀ ਭਲਾ ਸੀ, ਪਰੰਤੂ ਜੀਵਨ ਕਣੀ ਦਾ ਜਾਣੂ ਨਹੀਂ ਸੀ। ਕੀਰਤੀ ਸੁਣ ਕੇ ਇਹ ਸੱਜਣ ਵੀ ਦਰਸ਼ਨਾਂ ਲਈ ਆਇਆ। ਸਤਿਗੁਰ ਨੇ ਪਛਾਣਿਆ ਕਿ ਇਹ ਮਰਨ ਨੂੰ ਸੱਚ ਅਤੇ ਜੀਵਨ ਨੂੰ ਝੂਠ ਜਾਣਨ ਵਾਲਾ ਹੈ। ਇਸ ਦੀ ਮੱਤ ਅਤੇ ਪਾਪ ਦਾ ਪੜਦਾ ਨਹੀਂ ਪੈਣਾ ਚਾਹੀਦਾ, ਪਰ ਨਾਮ ਬਿਨਾਂ ਹਉਂ ਦੇ ਛੌੜ ਨਹੀਂ ਕੱਟੇ ਜਾਂਦੇ। ਹੁਣ ਇਸ ਨੂੰ ਨਾਮ ਦਾ ਰੰਗ ਚੜ੍ਹੇ ਤਾਂ ਚੰਗਾ ਹੋਵੇ। ਸੋ ਦਾਤੇ ਨੇ ਉਸ ਨੂੰ ਨਾਮਦਾਨ ਦਿੱਤਾ। ਹੁਕਮ ਹੋਇਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮੂਲੇ ਦੇ ਅੰਦਰ ਜਦ ਪ੍ਰਕਾਸ਼ ਹੋਇਆ ਨਾਮ ਦਾ, ਤਾਂ ਮਨ ਸੁੱਖ ਵਿੱਚ ਆਇਓ ਸੂੰ। ਅੰਦਰ ਇੱਕ ਰਸ ਦੀ ਲਹਿਰ ਤੇ ਅੰਦਰਲੇ ਹੁਸਨ ਦੀ ਪ੍ਰਤੀਤੀ ਦੀ ਲਹਿਰ ਛਿੜ ਪਈ। ਆਪ ਉੱਚਾ ਤੇ ਸੁੱਚਾ ਹੋ ਗਿਆ। ਦਿਨ ਰਾਤ ਨਾਮ ਵਿੱਚ ਰੰਗ ਬੱਝ ਗਿਆ। ਮੂਲੇ ਨੂੰ ਇਸ ਰਸ ਦੇ ਆਇਆ ਸੋਝੀ ਆਈ ਕਿ ਵੈਰਾਗ ਭਲਾ ਤਾਂ ਹੈ ਪਰ ਉਹ ਮਾਇਆ ਦੀ ਮੈਲ ਧੋਣ ਦਾ ਸਾਬਣ ਹੈ, ਵੈਰਾਗ ਪ੍ਰਾਪਤੀ ਨਹੀਂ ਹੈ। ਹਾਂ, ਵੈਰਾਗ ਭਲਿਆਈ ਹੈ, ਆਤਮ ਰੰਗ ਦੀ ਪਾਹ ਵੀ ਹੈ, ਪਰ ਰੰਗ ਨਾਮ ਹੈ। ਨਾਮ ਦੀ ਕਣੀ, ਜੀਵਨ ਕਣੀ ਜਦ ਅੰਦਰ ਵੱਸਦੀ ਹੈ ਤਾਂ ਆਪਾ ਰਸ ਰੂਪ ਹੋ ਜਾਗ ਉੱਠਦਾ ਹੈ ਤੇ ਆਪੇ ਵਿੱਚ ਉੱਚਾ ਹੋ ਕੇ ਆਪੇ ਤੋਂ ਭਿੰਨ ਵਿੱਚ ਵੱਸਦਾ ਨਹੀਂ, ਰਸੀਆ ਤੇ ਸੁਖੀਆ ਹੋ ਜਾਂਦਾ ਹੈ। ਮੂਲੇ ਨੂੰ ਸਤਿਗੁਰ ਦੇ ਚਰਨਾਂ ਨਾਲ ਇਤਨਾ ਪਿਆਰ ਹੋ ਗਿਆ ਕਿ ਉਹ ਘਰ ਤੋਂ ਉਦਾਸ ਹੋ ਗਿਆ। ਕੀਰਤਨ, ਸਤਸੰਗ ਤੇ ਰੱਬੀ ਜੋਤ, ਗੁਰੂ ਨਾਨਕ ਦੇ ਦਰਸ਼ਨ ਉਸ ਨੂੰ ਮੋਹ ਗਏ। ਜਦੋਂ ਸਤਿਗੁਰੂ ਜੀ ਸਿਆਲਕੋਟ ਤੋਂ ਤੁਰੇ ਤਦ ਮੂਲਾ ਨਾਲ ਹੀ ਗਿਆ ਔਰ ਕਈ ਵੇਰ ਦੇਸ਼ ਪ੍ਰਦੇਸ਼ ਸੇਵਾ ਕਮਾਉਂਦਾ ਤੇ ਕਿਰਤਾਰਥ ਹੁੰਦਾ ਰਿਹਾ ਤੇ ਨਾਮ ਦੇ ਪ੍ਰਚਾਰ ਵਿੱਚ ਸੇਵਾਦਾਰ ਰਿਹਾ। ਕਾਬਲ ਜਾਂ ਸਤਿਗੁਰੂ ਜੀ ਗਏ ਹਨ ਤਾਂ ਮੂਲਾ ਸਤਿਗੁਰ ਦੇ ਸ਼ਬਦ ਲਿਖਿਆ ਕਰਦਾ ਸੀ। ਹੁਣ ਗੁਰੂ ਬਾਬੇ ਨੇ ਰੂਪੇ ਨੂੰ ਉੱਥੇ ਹੀ ਛੱਡਿਆ ਜੋ ਦੜਪ ਦੇ ਇਲਾਕੇ ਵਿੱਚ ਫਿਰੇ, ਸੱਚ ਦਾ ਸਿੰਘੀ ਨਾਦ ਵਜਾਵੇ ਤੇ ਨਾਮਦਾਨ ਬਖਸ਼ੇ। ਆਪ ਗੁਰੂ ਬਾਬਾ ਜੀ ਔਰ ਮੂਲੇ ਨੂੰ ਨਾਲ ਲੈ ਕੇ ਪੰਜਾਬ ਦੇ ਦੱਖਣ ਨੂੰ ਹੋ ਟੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।